ओंकार सतनाम कर्ता पुरुष निर्भय निर्वैर काल निशंग प्रसाद जप आज सच जुआज सच है कि सच नानको सी की सच चक्र के हिन्दर बन जाते पात नहेंगे रूप रंग एक फेकन सोच के अचल मूर्तियों को प्रकार से निंद्रंजान सहसांग जय तिपन सुर नव सुर नेत नेत बंत कहते वह सर्वनाम कथो कवन कर्म नाम वर्ण समत त्रिपवन हेत सुर नव असुर नेत नेत बंत कहते सर्वनाम कथ कवन कर्म नाम वर्ण समत शोकोटल गुल से सुभाए दर्शन पर से गुरु के जन्म मरण दुख जाए हो वैसे समझी नुरसों कुरसों चटिए उठे सच्चे पातशाह मल जन जन दी कटिए तो कोटल गुरु से भी अन सह सुभाए दर्शन पर से गुरु के जन्म मरण दुख जाए सज्जन सच्चा पातशाह सिरसा नशाह इस पास बैठे हैं सोई है सबना नविशाह सज्जन सच्चा पातशाह सिरसाहन साह जिस पास बैठे हैं सोही है सबना नावे साह
वाहिगुरु साहब जियो श्लोक महला तीजा माया ममता मोहनी जिन बिन दंता जग खाया मनमुख खादे गुरमुख उबरे जिनी सच नाम चित लाया माया ममता मोहरी जिन बिन दंता जग खाया मनमुख खादे गुरमुख उबरे जिनी सच नाम चित लाया बिन नावै जग कमला फिरै मुख नजरी आया तंदा करतया निर्भर जन्म गवाया सुखदाता मन न दसाया नानक नावत ना को मिलया दिल को तुर लिख पाया महला तीजा कर ही मह अमृत भरपूर है मन मुख साध न पाया ज्यों कस्तूरी मिर्ग न जाने भ्रम दा भरम भुलाया अमृत तज विख संगरा करता आप खुआया गुरमुख बिरले सोजी पई तिना अंदर ब्रह्म दिखाया तन मन शीतल होया रसना हर सार आया शब्द ही नजै शब्द मेल मनाया बिन शब्द सब जग बोराना बिरथा जन्म गवाया अमृत एको शब्द है नानक गुरमुख पाया पौड़ी सो हर पुरख अगम है कहो कित बिद पाईया तिस रूप नरेख आदृष्ट कहो जान क्यों त्याई है निरंकार निरंजन हर अगम क्या कह गुण गाई है जिस आप बुझाए आप सो हर मार्ग पाइए गुर पूरा बेखालिया गुर सेवा पाइए जिस आप बुझाए आप सो हर मार्ग पाइए गुर पूरा बेखालिया गुर सेवा पाइए। वाहिगुरु जी का खालसा वाहिगुरु जी की फतह। श्लोक महला तीजा। माया ममता मोहनी जिन बिन दंता जग खाया।
वाहिगुरु जी का खालसा वाहिगुरु जी की फतेह। परम सत्कारियो गुरु खालसा सतसंग जी, आप गुरमुख भाई भाई संगत महापुरुष संत ज्ञानी गुरबचन सिंह जी खालसा जी दे सालाना जोड़ मेल से एकत्र होए हो। जोड़ मेले की संपूर्णता के सफलता के निमित्त नू लै गए जो सिंह ने सहज पाठ रखिया सी उसका सवेरे भोग पै चुका है। भोग पैन के समय जो वाक आया है सतगुरु महाराज जी का श्लोक महला तीजा है गुरु अमरदास साहिब जी के पवित्र वचन हैं। वो आप संगत ने ये सारा वाक सरवण कर लिया है। थोड़े जे महापुरुषों के जीवन बारे तो जो कुछ उन्होंने गुरसिखी धार के इस संप्रदा के अंदर आ के फिर गुरमत का प्रचार किया उस बारे पहला संखेप जी विचार होगी। हम तो उन्होंने जीवन के पुस्तक बने हुए हैं जिन्हों विस्तार के नाल उन्होंने बारे लिखा हुआ है। रहो विचार सो इन्होंने ये महापुरुष संत ज्ञानी गुरबचन सिंह जी खालसा अखाड़े नगर दे सन जो निगरामन सील चो नहर चो थोड़ा जा पार है। उस नगर विखे इन्हों का जन्म होया। सो इस अखाड़े नगर दे विच गुरु कलगीधर जी महाराज जी ने भी अपने चरण पाए ते इत्थे दे नगर निवासियां माई भाई ने खास करके माई ने होर नाल माइयां लै के दुध दी होर काफ़ी लंगर पानी की सेवा की। જોઈએ છે, ટાપસી પ્રાણી પાણી વિશે છે, જો છે કેમદા બુટા છે, એવું છે ગુરુ મહારાજને આસન લાયા હું તકવીઓ દિન મનાવે છે, છે યાદગાર બની હોઈ હૈ. સદગુરુ ગુરુ કલગીધર જી મહારાજજીને ભી આપણે ચરણ પાએ ઇચ્છે દે નગર નિવાસીઓ માઈ ભાઈ ને ખાસ કરકે માઈ ને હોર નાલ માઈયા લે કે દૂધ દી હોર કાફી લંગર પાણી દી સેવા કીતી. જોઈએ છે ટાપસી પ્રાણી પાણી વિશે છે, જો છે કેમદા બુટા છે, એવું છે ગુરુ મહારાજને આસન લાયા હું તકવીઓ દિન મનાવે છે, છે યાદગાર બની હોઈ હૈ. સદગુરુ સાહેબજીને માઈયાની સેવા તો પ્રસન્ન હો કે ક્યાં ભી તુસી જો થોડી કોઈ કામના નાળ સેવા કીતી યા ભાવના હૈ હું મંગ મંગ લો. એના માઈયાને કહ્યા જી સાડે નું તાં ગુરુ કી શીખી ચાહીદી હૈ, ભક્તિ ચાહીદી હૈ, શીખ્યા દા મનન હોવે ધારણા હોવે તે અગે સાડી વંશ દે વિચ ભી ઇસ તરહ ગુરસિખ હોણ. સદગુરુ સાહેબ જી ને પ્રસન્ન હોકે કહ્યા ભાઈ ઠીક હૈ, જિસ તરહ સાડી બહુ ઉચી સુચી મંગ હૈ, સોના વિચ જેડી મુખી માઈ સી ભાઈ થોડે ઘરાણે વિચ થોડી વંશ ਦੇ ਵਿੱਚ ਗੁਰਸਿੱਖ ਰਿਹਾ ਕਰਨਗੇ ਹੋਣਗੇ. ਸੋ ਅੱਗੇ ਤੋਂ ਅੱਗੇ ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਜੀ ਦੇ ਬਚਨਾਂ ਅਨੁਸਾਰ ਇਹਨਾਂ ਦੇ ਵੰਸ਼ ਵਿੱਚ ਖਾੜੇ ਦੇ ਵਿੱਚ ਗੁਰਸਿੱਖ ਹੁੰਦੇ ਆਏ. ਇਹ ਉਸ ਸਮੇਂ ਦੀ ਗੱਲ ਹੈ ਜਿਸ ਵੇਲੇ ਗੁਰੂ ਮਹਾਰਾਜ ਚਮਕੌਰ ਸਾਹਿਬ ਦਾ ਜੰਗ ਕਰਦੇ ਹੋਏ ਫਿਰ ਇੱਧਰ ਰਾਏਕੋਟ ਰਾਏਕੱਲੇ ਲੰਮੇ ਜੱਟਪੁਰੇ ਗੁਰੂ ਮਹਾਰਾਜ ਆਏ ਸਨ. ਸੋ ਇਹਨਾਂ ਦੀ ਵੰਸ਼ ਦੇ ਵਿੱਚ ਫਿਰ ਅੱਗੇ ਤੋਂ ਅੱਗੇ ਜਿਹਨਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਇਹ ਦਿਨ ਇੱਥੇ ਮਨਾਇਆ ਜਾ ਰਿਹਾ ਹੈ ਉਹਨਾਂ ਦਾ ਜਨਮ ਹੋਇਆ. ਇਹਨਾਂ ਦੇ ਮਾਤਾ ਪਿਤਾ ਤਾਂ ਗੁਰਸਿੱਖ ਸਜੀ ਵੀ ਸਨ, ਬਾਕੀ ਹੋਰ ਵੀ ਇਹਨਾਂ ਦੇ ਪਰਿਵਾਰ ਦੇ ਗੁਰਮੁਖ ਇਹਨਾਂ ਦੇ ਤਾਇਆ ਜੀ ਹੋਰ ਵੀ ਸੱਜਣ ਮਾਈ ਭਾਈ ਗੁਰਸਿੱਖ ਸਜ ਕੇ ਗੁਣਵਾਨ ਵੀ ਸਨ. ਇਹਨਾਂ ਦੇ ਮਾਤਾ ਪਿਤਾ ਤਾਂ ਇਹਨਾਂ ਦੇ ਪਿਤਾ ਜੀ ਤਾਂ ਫੌਜ ਦੇ ਵਿੱਚ ਗ੍ਰੰਥੀ ਸਨ, ਮਾਤਾ ਜੀ ਵੀ ਬਾਣੀ ਪੜ੍ਹਨ ਵਾਲੇ ਸਨ. ਅਤੇ ਇਹਨਾਂ ਦੇ ਤਾਇਆ ਜੀ ਇਹ ਕਾਫੀ ਅਰਥ ਵਿਚਾਰ ਦੇ ਵਿਦਵਾਨ ਸਨ ਅਤੇ ਬਹੁਤ ਉੱਚ ਕੋਟੀ ਦੇ ਰਾਗੀ ਸਨ. ਸੋ ਇਸ ਤਰ੍ਹਾਂ ਇਹਨਾਂ ਦਾ ਸੰਖੇਪ ਜਿਹਾ ਮੁੱਢਲਾ ਵਿਚਾਰ ਹੈ. ਸੋ ਇਹਨਾਂ ਦਾ ਜਨਮ ਇਹਨਾਂ ਦੇ ਘਰਾਣੇ ਵਿੱਚ ਇਹਨਾਂ ਦੇ ਪਿਤਾ ਦਾ ਨਾਮ ਭਾਈ ਰੂਪ ਸਿੰਘ ਸੀ, ਮਾਤਾ ਜੀ ਦਾ ਨਾਮ ਨੰਦ ਕੌਰ ਸੀ। ਇਹਨਾਂ ਦੇ ਗ੍ਰਹਿ ਵਿਖੇ ਹੋਇਆ। ਇਹਨਾਂ ਦੇ ਮਾਤਾ ਪਿਤਾ ਵੀ ਪਹਿਲਾਂ ਅਰਦਾਸਾਂ ਬੇਨਤੀਆਂ ਕਰਦੇ ਗਏ ਵੀ ਮਹਾਰਾਜ ਸਾਡੇ ਗ੍ਰਹਿ ਵਿਖੇ ਜੇ ਸਪੁੱਤਰ ਹੋਵੇ, ਗੁਰਸਿੱਖ ਐਸਾ ਹੀ ਹੋਵੇ, ਬਾਣੀ ਨਿਤਨੇਮ ਰਹਿਣੀ ਵਾਲਾ ਹੋਵੇ। ਸੋ ਇਹਨਾਂ ਦਾ ਜਨਮ ਹੋਇਆ ਗੁਰਮਤ ਅਨੁਸਾਰ, ਗੁਰਬਾਣੀ ਪੜ੍ਹ ਕੇ ਗੁਰਤੀ ਦਿੱਤੀ ਗਈ। ਕੋਈ 13 ਕੁ ਮਹੀਨਿਆਂ ਦੇ ਹੋਏ ਤਾਂ ਇਹਨਾਂ ਦੇ ਮਾਤਾ ਜੀ ਚੜ੍ਹਾਈ ਕਰ ਗਏ। ਇਹਨਾਂ ਦੇ ਦਾਦੀ ਜੀ ਸਨ, ਉਹਨਾਂ ਨੇ ਇਹਨਾਂ ਦੀ ਪਾਲਣਾ ਸ਼ੁਰੂ ਕਰ ਦਿੱਤੀ। ਇੱਕ ਇਹਨਾਂ ਦੀ ਭੂਆ ਵੀ ਸੀ ਜੋ ਕਿਸ਼ਨਪੁਰੇ ਆ ਵਿਆਹੀ ਹੋਈ ਸੀ, ਉਹ ਉਸਨੇ ਵੀ ਸੇਵਾ ਕਰਦੀ ਰਹੀ, ਪਾਲਣਾ ਪੋਸ਼ਣਾ ਕੀਤੀ। ਅਤੇ ਛੋਟੀ ਅਵਸਥਾ ਦੇ ਵਿੱਚ ਹੀ ਜਿਵੇਂ ਇਹਨਾਂ ਨੂੰ ਸੂਝ ਬੂਝ ਆਈ, ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਪਿਛਲੇ ਜਨਮ ਦਾ ਜਪ ਤਪ ਸੀ ਅਤੇ ਉਸਦੇ ਅਨੁਸਾਰ ਬੜੀ ਛੇਤੀ ਦੇ ਨਾਲ ਇਹਨਾਂ ਨੂੰ ਅੱਖਰ ਸਪੁਰਨ ਹੋਣ ਲੱਗ ਪਏ, ਬਾਣੀ ਕੰਠ ਬਹੁਤ ਛੇਤੀ ਹੋਣ ਪਈ। 2 ਸਾਲਾਂ ਦੇ ਵਿੱਚ ਹੀ ਇਹ ਆਪਣੇ ਘਰ ਵਿੱਚ ਰਹਿੰਦੇ ਹੋਏ ਆਪਣੇ ਤਾਇਆ ਜੀ ਤੋਂ ਵਿਦਿਆ ਪੜ੍ਹ ਕੇ 5 ਗ੍ਰੰਥੀ, 10 ਗ੍ਰੰਥੀ ਅਤੇ ਅਖੰਡ ਪਾਠੀ ਬਣ ਗਏ। ਅਤੇ ਅਖੰਡ ਪਾਠਾਂ 'ਚ 5 ਸਾਲ ਤੋਂ 7 ਸਾਲ ਦੀ ਉਮਰ ਦੇ ਵਿੱਚ ਹੀ ਬਹੁਤ ਪ੍ਰਸਿੱਧ ਅਖੰਡ ਪਾਠੀ ਹੋ ਗਏ। ਹੋਰ ਬਾਣੀਆਂ ਕੰਠ ਕਰ ਲਈਆਂ ਇੱਥੋਂ ਤੱਕ ਵੀ ਅੱਗੇ ਤੋਂ ਅੱਗੇ ਸਾਰੀ 5 ਗ੍ਰੰਥੀ, 10 ਗ੍ਰੰਥੀ ਉਹਦੇ ਨਿਤਨੇਮ ਕਰਨੇ। ਅਤੇ ਛੋਟੇ ਹੁੰਦਿਆਂ ਹੀ ਇਹਨਾਂ ਦੀ ਭੂਆ ਜੀ ਫਿਰ ਇਹਨਾਂ ਨੂੰ ਇੱਥੇ ਕਿਸ਼ਨਪੁਰੇ ਲਿਆਈ। ਨਾਲ ਉੱਥੇ ਇੱਕ ਸਾਧੂਆਂ ਦਾ ਡੇਰਾ ਸੀ, ਉਹਨਾਂ ਤੋਂ ਇਹ ਜੋ ਛੋਟੇ ਛੋਟੇ ਗ੍ਰੰਥ ਬ੍ਰਹਮ ਵਿਦਿਆ ਵਿੱਚ ਪ੍ਰਵਿਰਤ ਕਰਨ ਵਾਲੇ ਆ ਉਹ ਇਹਨਾਂ ਨੇ ਪੜ੍ਹੇ। ਸਕੂਲ 'ਚ ਵੀ ਪੜ੍ਹਦੇ ਰਹੇ 5ਵੀਂ 6ਵੀਂ ਜਮਾਤ ਤੱਕ, ਪਰ ਇੱਧਰ ਹੀ ਇਹਨਾਂ ਦਾ ਜ਼ਿਆਦਾ ਰੁਚੀ ਸੀ। ਸੋ ਇੱਥੋਂ ਇਹ ਵਿੱਦਿਆ ਪੜ੍ਹ ਕੇ ਫਿਰ ਉੱਥੇ ਘਰ 'ਚ ਵੀ ਰਹਿਣ ਲੱਗੇ। ਅਤੇ ਆਪਣੇ ਤਾਇਆ ਜੀ ਤੋਂ ਹੀ ਅਰਥ ਵਿਚਾਰ ਗ੍ਰੰਥ ਤਾਂ ਇੱਥੇ ਪੜ੍ਹੇ ਇਹਨਾਂ ਨੇ, ਉੱਥੇ ਅਰਥ ਵਿਚਾਰ ਹੋਰ ਗੁਰਬਾਣੀ ਦੀ ਸ਼ੁਰੂ ਕਰ ਦਿੱਤੀ। ਅਤੇ ਉਸ ਵੇਲੇ ਫਰੀਦਕੋਟ ਦਾ ਟੀਕਾ ਬਣਿਆ ਹੋਇਆ ਸੀ, ਉਹਨਾਂ ਨੇ ਕਿਹਾ ਇਹਨਾਂ ਦੇ ਤਾਇਆ ਜੀ ਨੇ ਉਹ ਸੁਣਾਇਆ ਕਰੋ ਤੁਸੀਂ। ਉਹ ਸੁਣਾਉਣ ਲੱਗ ਪਏ, ਹੋਰ ਵੀ ਗੁਰਸਿੱਖ ਸੁਣਨ ਲੱਗ ਪਏ। ਇਸ ਤਰ੍ਹਾਂ ਇਹਨਾਂ ਨੇ ਆਪ ਕਾਫ਼ੀ ਇਹਨਾਂ ਦੇ ਤਾਈਂ ਗੁਰਬਾਣੀ ਦਾ ਅਰਥਬੋਧ ਵੀ ਹੋ ਗਿਆ ਅਤੇ ਘਰ ਨਾਲ ਕਮਾਈ ਵੀ ਕਰਨ ਲੱਗ ਪਏ। ਅੱਗੇ ਤੋਂ ਅੱਗੇ ਵਿਚਾਰ ਹੁੰਦਿਆਂ ਹੋਇਆ, ਐਸਾ ਹੀ ਜੀਵਨ ਬਤੀਤ ਕਰਦਿਆਂ ਹੋਇਆ, ਇਹ ਮਹਾਂਪੁਰਸ਼ ਸੰਤ ਗਿਆਨੀ ਆਪਣੇ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਜਿਨ੍ਹਾਂ ਨੂੰ ਕਹਿੰਦੇ ਹੈ, ਇਸ ਕਰਕੇ ਕਹਿੰਦੇ ਵੀ ਇੱਥੇ ਇਹਨਾਂ ਦਾ ਜਨਮ ਹੋਇਆ, ਇੱਥੇ ਇਹਨਾਂ ਨੇ ਘਾਲਣਾ ਕਮਾਈ ਕੀਤੀ। ਅਤੇ ਆਮ ਲੋਕਾਂ ਦੇ ਵਿੱਚ ਵਿਚਾਰ ਹੈ ਜਿੱਥੇ ਕੋਈ ਸੰਤ ਮਹਾਤਮਾ ਜਾਂ ਇਹਨਾਂ ਦੇ ਪਿਤਾ ਬਾਬਾ ਖਜ਼ਾਨ ਸਿੰਘ ਜੀ ਉਹਨਾਂ ਨੇ ਇੱਥੇ ਇਹ ਬਹੁਤ ਮਹਾਨ ਤਪੱਸਵੀ ਸਨ, ਜਪੀ ਤਪੀ ਗੁਰਸਿੱਖ ਉਹਨੇ ਧਰਮ ਦੀ ਕਮਾਈ ਕਰਨ ਵਾਲੇ, ਅਤੇ ਇੱਥੇ ਹੀ ਆਪਣੇ ਅਸਥਾਨ ਬਣਾ ਦਿੱਤਾ ਵੀ ਹਮੇਸ਼ਾ ਸੰਗਤ ਹੁੰਦੀ ਰਹੇ, ਜਪੀ ਤਪੀ ਰਹਿਣ। ਇਸ ਕਰਕੇ ਫਿਰ ਇਹ ਟਿਕਾਣਾ ਹੋਣੇ ਕਰਕੇ ਆਲੇ ਦੁਆਲੇ ਕਥਾ ਵਿਚਾਰ ਕਰਕੇ ਵੀ ਇੱਥੇ ਆ ਜਾਂਦੇ, ਤਾਂ ਕਰਕੇ ਜਿੱਥੇ ਕੋਈ ਮਹਾਤਮਾ ਭਾਵੇਂ ਨਾ ਹੀ ਜਨਮ ਹੋਵੇ ਕਿਸੇ ਦਾ, ਉੱਥੇ ਉਹ ਨਗਰ 'ਚ ਰਹਿਣ ਲੱਗ ਪਵੇ ਅਤੇ ਉਹ ਉੱਥੇ ਦਾ ਹੀ ਹੋ ਜਾਂਦਾ ਹੈ, ਉਸ ਪਿੰਡ ਦਾ ਹੀ ਨਾਮ ਵੀ ਪ੍ਰਸਿੱਧ ਹੋ ਜਾਂਦਾ ਹੈ ਅਤੇ ਉਹ ਨਗਰ ਵੀ ਉਹਨਾਂ ਦੀ ਰਹਿਣੀ ਦਾ ਸਦਕਾ ਪਵਿੱਤਰ ਜੀਵਨ ਉਹ ਵੀ ਪਵਿੱਤਰ ਹੋ ਜਾਂਦਾ ਹੈ। ਜੈਸੇ ਕਬੀਰ ਸਾਹਿਬ ਜੀ ਦਾ ਵਚਨ ਹੈ ਵੀ ਭਾਈ ਇੰਨੀ ਕਮਾਈ ਜਿਹੜੀ ਕੋਈ ਨਾਮ ਬਾਣੀ ਦੀ ਰਹਿਤ ਵਿੱਚ ਰਹਿ ਕੇ ਰੱਖਦਾ ਹੈ, ਸੰਗਤ ਵਿੱਚ ਹੁੰਦਿਆਂ ਹੋਇਆ ਵੀ ਜਿਹੜਾ ਇਸ ਤਰ੍ਹਾਂ ਜਾਗਦਾ ਫਿਰਦਾ ਤੁਰਦਾ ਉੱਠਦਾ ਬਹਿੰਦਾ ਕੋਈ ਨਾਮ ਬਾਣੀ ਦੀ ਕਮਾਈ ਕਰਦਾ ਹੈ ਅਤੇ ਸੁਪਨੇ ਦੇ ਵਿੱਚ ਵੀ ਉਹਦੇ ਇਸ ਤਰ੍ਹਾਂ ਹੁੰਦਾ, ਬਲਕਿ ਕਈ ਵਾਰੀ ਸੁਪਨੇ ਦੇ ਵਿੱਚ ਸਿੱਧੇ ਸਿੱਧੀ ਨੀਂਦ ਵਸ਼ ਹੋ ਕੇ ਇਹ ਜੀਵ ਬੋਲਦਾ, ਜਿਹਨੂੰ ਬਰਡਾਉਣਾ ਕਹਿੰਦੇ ਹੈ, ਕਬੀਰ ਸੁਪਨੇ ਹੁਣ ਬਰਡਾਇਕ ਹੈ ਜੇ ਮੁੱਖ ਮੁੱਖ ਨਿਕਸੈ ਰਾਮ ਦੇਹੀ ਕਿਸਕੀ ਵਾਪਰੀ ਪਵਿੱਤਰ ਹੋਏ ਗੁਰਗ੍ਰਾਮ। ਉਹਦੀ ਦੇਹ ਤਾਂ ਪਵਿੱਤਰ ਹੋਣੀ ਹੋਣੀ ਹੈ, ਸਭ ਔਗੁਣਾਂ ਤੋਂ ਰਹਿਤ ਹੋ ਕੇ ਅਤੇ ਸ਼ੁਭ ਗੁਣਾਂ ਦੇ ਨਾਲ ਸਜ ਕੇ ਹਿਰਦਾ ਵੀ ਪਵਿੱਤਰ ਹੋਣਾ, ਵੀ ਉਹ ਨਗਰ ਵੀ ਜਿਹੜਾ ਉਹ ਪਵਿੱਤਰ ਹੋ ਜਾਂਦਾ ਹੈ ਅਤੇ ਉਸ ਦਿਨ ਉਹਨਾਂ ਦੇ ਜੀਵਨ ਦਾ ਸਦਕਾ ਉਹਨੂੰ ਵੀ ਬੜੇ ਸਤਿਕਾਰ ਦੇ ਨਾਲ ਲੋਕ ਉਹਦਾ ਨਾਂ ਲੈਂਦੇ ਹੈ। ਅਤੇ ਜਿਹੜੇ ਕੋਈ ਉਹਨਾਂ ਦੀ ਸੰਗਤ ਕਰਕੇ ਹੋਰ ਉੱਥੇ ਆਪਣੇ ਉਸ ਰਸਤੇ 'ਤੇ ਚੱਲ ਪੈਂਦੇ ਹੈ, ਉਹਨਾਂ ਦੇ ਵੀ ਜੀਵਨ ਪਵਿੱਤਰ ਰੂਪ ਦੇ ਵਿੱਚ ਹੋ ਜਾਂਦੇ ਹਨ। ਇਹ ਹੋਰ ਮਹਾਂਪੁਰਸ਼ ਵੀ ਸੁਣੇ ਸਮਾਗਮ ਸੀ ਉੱਥੇ, ਕਿਉਂਕਿ ਗੁਰੂ ਮਹਾਰਾਜ ਗਏ ਹੋਏ ਸਨ ਉਸ ਦਿਨ 'ਤੇ, ਇਹਨਾਂ ਨੂੰ ਅੱਗੇ ਲਗਨ ਸੀ, ਵਿਚਾਰ ਵੀ ਕਾਫੀ ਸੀ। ਇਹਨਾਂ ਨੇ ਪਹਿਲਾਂ ਉਹਨਾਂ ਦੀ ਕਥਾ ਸੁਣੀ, ਉਹਦਾ ਮਨ 'ਤੇ ਬਹੁਤ ਪ੍ਰਭਾਵ ਪਿਆ, ਵੈਰਾਗ ਜਾਇਆ ਵੀ ਇਹੋ ਜਿਹੇ ਮਹਾਂਪੁਰਸ਼ਾਂ ਨਾਲ ਹੀ ਰਹੀਏ, ਸੰਗਤ ਕਰੀਏ। ਨਾਲ ਫਿਰ ਜਦੋਂ ਉਹਨਾਂ ਨੇ ਕੀਰਤਨ ਕੀਤਾ ਤਾਂ ਫਿਰ ਇਹਨਾਂ ਦਾ ਮਨ ਹੋਰ ਵਿਸ਼ੇਸ਼ ਸ਼ੁੱਧ ਬੁੱਧ ਦੇ ਵਿੱਚ ਆਤਮ ਵਿਸ਼ੈਣੀ ਬੁੱਧੀ ਹੋਣ ਲੱਗ ਪਈ, ਆਤਮਾ ਦਾ ਨਿਰਣਾ ਕਰਨ ਵਾਲੀ, ਉਸ ਵਿੱਚ ਲੀਨ ਹੋਣ ਵਾਲੀ, ਮੰਨਣ ਕਰਨ ਵਾਲੀ। ਉੱਥੋਂ ਲਗਨ ਲੱਗ ਕੇ ਫਿਰ ਉਦੋਂ ਇਹਨਾਂ ਦੀ ਅਵਸਥਾ ਹਜੇ ਇੰਨੀ ਨਹੀਂ ਸੀ, ਇਹਨਾਂ ਨੇ ਬੇਨਤੀ ਕੀਤੀ ਵੀ ਥੋੜ੍ਹਾ ਸਮਾਂ ਪਾ ਕੇ ਆ ਕੇ ਵੈਸੇ ਘਰ ਦੀ ਖੇਤੀ ਵੀ ਕਰਦੇ ਰਹੇ, ਬੇਨਤੀ ਕੀਤੀ ਵੀ ਅਸੀਂ ਤੁਹਾਡੇ ਨਾਲ ਰਹਿਣਾ ਚਾਹੁੰਦੇ ਹਾਂ। ਉਦੋਂ ਇਹਨਾਂ ਦੀ ਉਮਰ 14 ਸਾਲ ਦੀ ਸੀ, ਮਹਾਂਪੁਰਸ਼ਾਂ ਦਾ ਸੰਕੇਤ ਹੀ ਸੀ ਸੰਤ ਬਾਬੇ ਸੁੰਦਰ ਸਿੰਘ ਜੀ ਦਾ। ਇਹ ਕਹਿੰਦੇ ਵੀ ਅਸੀਂ ਅਣਦਾੜੀਏ ਨੂੰ ਨਹੀਂ ਰੱਖਦੇ, ਉਦੋਂ ਇਹਨਾਂ ਦੇ ਦਾੜਾ ਨਹੀਂ ਸੀ ਆਇਆ ਹੈ, फेरे चले गए। वे आप भी संत ज्ञानी गुरबचन सिंह जी दसे में भी असी कहो जी किस रहणी च रहिए, तो उन्होंने कहा भी एक तो आके तू दाड़िए नहीं रखना, एक तो कल्या नहीं रहना, तो तीसरा अपने शरीर की सेहत वर्जिश का रखना, चाहे सेवा नाल चाहे उस नाल। इन्हों तो मैं आप सुने कहने भी सातों वो नियम तो रहा नहीं, पहला तो बहुत रखे उन्होंने, फिर इन्हों का अपना भी दो पजंगी सी, एक का नाम भाई करतार सिंह सी, एक का नाम सी भगवान सिंह। इन्हों का ख्याल भी ठीक है, गृहस्थी का धर्म है भी बच्चों भी गुरसिखी या होर हो गए, वो आ गए कि संगत दे विच रह के ही सिखी जीवन सीखा जा सकता है। उन्हों वेख के होर भी जोड़े गुरमुख घर गृहस्थी गुरसिख जीवन वाले, तो वह भी परिवार को चाहते भी साढ़े भी अगे गुरसिखी जीवन वाले पजंगी हो, परिवार होवे। इन्हों का दयालु सुभा सी, नरम सुभा सी, कहने भी कोई जिम्मेवार हो जड़े फिर इन्हों का ख्याल रखनिया होर सिंह इतने बच्चे तुम देख लो सातों तो इन्ना कितने रखा जाता है। चलो जी इस तरह फिर ये जंगी रहन लग पे। अगे तो अगे होर विचार शरीर की अवस्था अनुसार होंगी है, या शरीर में कोई ऐसा आद व्याद रोग आ जाए उस वेले भी, या बिरध अवस्था होने करके भी फिर उन्ना कंट्रोल नहीं रहा। जेडे कोई पढ़ाने वाले या सेवादार होंगे उन्होंने कहा जाता भी तुम हूँ रखा करो निगाह या कंट्रोल रखा करो, वो फिर जाने ज्यादा ही खुल होगी इस चीज की। रहो विचार इस तरह इन्होंने गृहस्थी भी होए तो फिर सब कुछ त्याग के जिसल इतने इन्होंने विद्या पढ़ी, सारे अर्थ विचार केवल इन्होंने ही नहीं, उन्होंने तो विद्या पढ़ी बहुत ने पढ़ी, उन्होंने मर्यादा बहुत कठिन सी संत बाबे सुंदर सिंह जी दी, बिल्कुल खद्दर दे वस्त्र होने, सिर ते भी उन्होंने खद्दर का ही परना होना, या सियाल नूं माड़ी मोटी पूरी ते गाती ते रह नहीं सी सकदा कोई भी, ते नितनेम इन्ना ही करना बिच, उदों नहीं उठना भी उन्ने बजे, तो छोड़े ही रेंदे सी दस बारह सिंह, चलो अखीर ते कहने से भी होए उन्हों को। जिस तरह हम इतने भी अपनी कोशिश है भी उन्होंने इन्ने जप तप किए इतने भी रहन चंगे, जपी तपी रहन, विद्या पढ़नी तो विद्या तो बहुत पढ़ाई जाते ने थां थां दे उत्ते टीके बने हुए ने होर बने ने, पर इतने भी रहनी च रहना ते नाल जप तप करो, इस करके इतने भी बस कोई बिरला ही है, इस करके रौनक मेला नहीं है वह हजे थोड़े चिर तो ही ख्याल होया भी होना चाहिए इस तरह का। होर जिथे भी पाठ अखंड पाठ पाठ पूजा होंगी रवे उत्थे रौनक मेले बड़े हो जाते हैं, ਇੱਥੇ ਵੀ ਹੁੰਦੇ ਰਹੇ ਆ, ਦੋ ਦੋ ਤਿੰਨ ਤਿੰਨ ਮਹੀਨਿਆਂ ਦੇ ਬੁੱਕ ਰਹਿੰਦੇ ਸੀ ਅਖੰਡ ਪਾਠ। ਉਹ ਫਿਰ ਜਦੋਂ ਉਹਨਾਂ ਮਹਾਂਪੁਰਸ਼ਾਂ ਦੀ ਕਰਨੀ ਵੱਲੀ ਅਤੇ ਜਪ ਤਪ ਵੱਲੀ ਅਤੇ ਪਹਿਲਿਆਂ ਵੱਲੀ ਅਤੇ ਬਾਬੇ ਖਜਾਨਸੂਨਾਂ ਦੀ ਰਹਿਣੀ ਵੱਲੀ ਇਹ ਵਿਚਾਰ ਗਈ, ਮੈਂ ਕਿਹਾ ਵੀ ਉਹ ਤਾਂ ਇੰਨੇ ਕਰਨੀ ਵਾਲੇ ਸੀ ਅਤੇ ਖੜਕਾ ਵੀ ਨਹੀਂ ਸੀ ਸੁਣਦੇ, ਅਤੇ ਰਹਿਣੀ ਬਹਿਣੀ ਅਤੇ ਆਪਣੀ ਨਾਲ ਧਰਮ ਦੀ ਕਿਰਤ ਕਰਨੀ, ਅਤੇ ਅਸੀਂ ਕਿੱਧਰ ਨੂੰ ਤੁਰ ਪਏ। ਠੀਕ ਹੈ ਜੇ ਪਾਠ ਹੀ ਲੋਕਾਂ ਨੇ ਕਰਨੇ, ਬਥੇਰੇ ਦੇਰਿਆਂ 'ਚ ਕਰੀ ਜਾਂਦੇ ਹੈ, ਪੈਸੇ ਲਈ ਜਾਂਦੇ ਹੈ ਜਾਂ ਹੋਰ ਚੀਜ਼ ਹੈ। ਮੈਂ ਸੰਤ ਗਿਆਨੀ ਗੁਰਬਖਸ਼ ਸਿੰਘ ਜੀ ਖਾਲਸਾ ਤੋਂ ਆਪ ਸੁਣਿਆ, ਹਨ ਬਾਬੇ ਇੰਦਰ ਸਿੰਘ ਉਹਨਾਂ ਨੇ ਵੀ ਉਹ ਕਹਿੰਦੇ ਡੇਰੇ ਬਹੁਤ ਬਣੇ ਨੇ, ਮਕਾਨ ਬਹੁਤ ਬਣੇ ਹੋਏ ਆ, ਪਰ ਜੀਵਨ ਵਾਲੇ ਬਣਾਉਣੇ ਚਾਹੀਦੇ ਆ ਸਿੱਖ ਜਾਂ ਸੰਤ। ਠੀਕ, ਉਹਨਾਂ ਦੇ ਨਾਲ ਜਿਹੜੇ ਰਹੇ ਉਹ ਜੀਵਨ ਵਾਲੇ ਬਣੇ। ਜਿਸ ਤਰ੍ਹਾਂ ਆਪਣੇ ਉਹਨਾਂ ਨੂੰ ਜਥੇਦਾਰ ਕਹਿੰਦੇ ਸੀ, ਸੰਤ ਕਹਿ ਲਓ ਗਿਆਨੀ ਕਹਿ ਲਓ, ਸੰਤ ਗਿਆਨੀ ਗੁਰਦਿਆਲ ਸਿੰਘ ਜੀ ਇਹ ਬੜੇ ਚੰਗੇ ਪੁੱਜਦੇ ਸਰਦੇ ਘਰ ਦੇ ਮੁਖੀ ਸਨ, ਰਾਜੇ ਨਾਭੇ ਨਾਲ ਵੀ ਰਹੇ, ਸਿਆਣੇ ਸਨ, ਪੜ੍ਹੇ ਲਿਖੇ ਉਸ ਵੇਲੇ ਵੀ। ਇਹਨਾਂ ਨੇ ਫਿਰ ਆਪਣਾ ਜੀਵਨ ਬਣਾਇਆ। ਇਸ ਤਰ੍ਹਾਂ ਹੀ ਇਹ ਬੱਪਾ ਰਾਏ ਦੇ ਸਨ ਆਪਣੇ ਸੰਤ ਗਿਆਨੀ ਅਜੈਬ ਸਿੰਘ ਜੀ, ਇਹ ਜਿਨ੍ਹਾਂ ਨੇ ਫਿਰ ਇਸ ਤਰ੍ਹਾਂ ਹੀ ਸੰਤ ਗਿਆਨੀ ਨਾਰਾਇਣ ਸਿੰਘ ਜੀ ਲਦਾਈ ਬਣੇ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਗੁਰਮੁਖ ਜਿਹੜੇ ਸੀ ਉਹ ਜੀਵਨ ਵਾਲੇ ਬਣੇ ਦੁਨੀਆਂ ਦੇ ਵਿੱਚ। ਫਿਰ ਜਿਸ ਵੇਲੇ ਇਹਨਾਂ ਨੇ ਅਖੀਰ 'ਤੇ ਸੀ ਸਾਰਿਆਂ ਨੂੰ ਪੜ੍ਹਾਇਆ ਵੀ ਸਾਰਿਆਂ ਨੇ ਜੋ ਕੁਛ ਅੱਖਰ ਪੜ੍ਹੇ ਹੈ ਜ਼ਰੂਰ ਪੜ੍ਹਾਉਣੇ ਹੈ, ਅਤੇ ਰਹਿਣੀ ਵਿੱਚ ਰਹਿਣਾ ਅਤੇ ਰਹਿਣੀ ਦੇ ਵਿੱਚ ਰੱਖਣਾ ਹੈ। ਇਹਨਾਂ ਨੂੰ ਕਿਹਾ ਤੁਸੀਂ ਵੀ ਕੋਈ ਆਲਸ ਵੀ ਕਰ ਜਾਂਦੇ ਹੈ ਮੇਰੇ ਵਰਗੇ ਵੀ, ਚੱਲ ਕੀ ਪੜ੍ਹ ਪੜ੍ਹਾ ਕੇ ਲੈਣਾ ਹੈ, ਥੋੜ੍ਹਾ ਵਾਲਾ ਕਰ ਲਿਆ ਅਤੇ ਜਦ ਤੱਕ ਖਾਸ ਨਾ ਉੱਥੇ ਕਰੜਾਈ ਹੋਵੇ ਉਹ ਕਰਦੇ ਨੇ। ਇਹਨਾਂ ਨੂੰ ਕਿਹਾ ਵੀ ਤੁਸੀਂ ਜ਼ਰੂਰ ਕਰਨਾ। ਇਹਨਾਂ ਨੇ ਇੱਕ ਦੋ ਵਾਰੀ ਛੱਡੀ ਵੀ ਪੜ੍ਹਾਈ, ਫਿਰ ਵੀ ਇਹਨਾਂ ਨੂੰ ਫਿਰ ਕਿ ਮਹਾਂਪੁਰਸ਼ਾਂ ਨੇ ਕਿਹਾ ਵੀ ਉਹਨਾਂ ਦਾ ਵਚਨ ਹੈ। ਸੋ ਇਹਨਾਂ ਨੇ ਫਿਰ ਇਹ ਕਿਹਾ ਵੀ ਜੀ ਤੁਹਾਡੇ ਨਾਲ ਜਿਹੜੇ ਸਿੰਘ ਰਹਿੰਦੇ ਨੇ ਅਤੇ ਅੱਗੇ ਨੂੰ ਤੁਸੀਂ ਦੇਖੋ ਵੀ ਇਸੇ ਮਰਿਆਦਾ ਦੇ ਵਿੱਚ ਹੀ ਮੈਂ ਵੀ ਰੱਖਾਂ। ਉਹ ਕਹਿੰਦੇ ਵੀ ਇੰਨੀ ਕਰੜਾਈ ਨਹੀਂ ਕਰਨੀ, ਰਹਿਤ ਵਹਿਤ ਰਖਾਉਣੀ, ਪੜ੍ਹਾਉਣਾ ਵੀ ਹੈਗਾ, ਗੁਰਬਾਣੀ ਵੀ ਕੰਠ ਕਰਨੀ ਹੈ, ਉਹ ਤਾਂ ਹੋਣੀ ਹੋਣੀ ਹੈ, ਸੱਚੇ ਬਾਣੀਆਂ ਜਾਂ ਹੋਰ ਜਿੰਨੀਆਂ ਹੋਰ ਵੀ ਕਰਨੀਆਂ, ਜਿੰਨਾ ਕੋਈ ਨਿਤਨੇਮ ਕਰ ਲਏ ਉਹ ਵੀ ਕਰਨਾ, ਉਹ 'ਚ ਫਰਕ ਨਹੀਂ ਪੈਣ ਦੇਣਾ। ਅਤੇ ਜਿਹੜਾ ਆਪਣੀ ਇੱਛਾ ਨਾਲ ਕਿਸੇ ਨੇ ਬਹੁਤਾ ਉੱਠਣਾ ਹੋਵੇ ਨਹੀਂ, ਤਾਂ ਗੁਰਮਤਿ ਮਰਿਆਦਾ ਅਨੁਸਾਰ ਵੀ ਸਵੇਰੇ ਉੱਠੋ, ਇਸ਼ਨਾਨ ਕਰੋ, ਨਿਤਨੇਮ ਕਰੋ। ਇਸ ਵਾਸਤੇ ਕਿ ਤੁਹਾਨੂੰ ਕਹਿੰਦੇ ਹੈ ਵੀ ਅੱਗੇ ਸਮਾਂ ਐਸਾ ਆਉਣ ਵਾਲਾ ਹੈ ਵੀ ਉਹਦੇ ਵਿੱਚ ਫਿਰ ਬਹੁਤੇ ਨਹੀਂ ਲਾਭ ਲੈ ਸਕਣਗੇ, ਇਸ ਕਰਕੇ ਇੰਨਾ ਤੁਸੀਂ ਕਰਨਾ। ਇਹਨਾਂ ਦੀ ਜਿਹੜੀ ਰਹਿਣੀ ਬਹਿਣੀ ਸੀ ਉਹ ਪਹਿਲਾਂ ਤੋਂ ਹੀ ਬਹੁਤ ਜਪਤਪ ਵਾਲੀ ਸੀ, ਕੋਈ ਪਿਛਲਾ ਇਹਨਾਂ ਦਾ ਬ੍ਰਹਮ ਵਿੱਦਿਆ ਦਾ ਸੰਸਕਾਰ ਸਨ ਸੰਤ ਗਿਆਨੀ ਗੁਰਬਖਸ਼ ਸਿੰਘ ਜੀ ਖਾਲਸਾ ਜੀ ਦੇ। ਫਿਰ ਵੀ ਇਹਨਾਂ ਦੇ ਸਮੇਂ ਇਸ ਸਮੇਂ ਦੇ ਵਿੱਚ ਤਾਂ ਇੰਨਾ ਵੀ ਨਹੀਂ ਕੋਈ ਕਰਕੇ ਰਾਜੀ। ਫਿਰ ਵੀ ਜਿਸ ਵੇਲੇ ਮੈਂ ਜਥੇ ਵਿੱਚ ਆਇਆ ਅਤੇ ਇਹਨਾਂ ਨੇ 127 ਖੰਡ ਪਾਠ ਪ੍ਰਾਰੰਭ ਕੀਤੇ ਔਰ ਇੰਨੇ ਵੀ ਅਖੰਡ ਪਾਠ ਦੇ ਵਿੱਚ ਕੋਈ ਰਹਿਤ ਤੋਂ ਬਿਨਾਂ ਨਹੀਂ ਸੀ ਲੱਗ ਸਕਦਾ, ਸੁਧਾਈ ਤੋਂ ਬਿਨਾਂ ਨਹੀਂ ਲੱਗ ਸਕਦਾ, ਅੰਨ ਪਾਣੀ ਜਿਹੜਾ ਲੰਗਰ ਦਾ ਬਣਾਉਣਾ ਉਹਦੇ 'ਚ ਸੁਧਾਈ ਤੋਂ ਬਿਨਾਂ ਨਹੀਂ ਸੀ ਲੱਗ ਸਕਦਾ, ਉਹ ਵੀ ਆਪ ਬਣਾਉਂਦਾ ਅਤੇ ਸਾਰੇ ਰਹਿਤ ਪਹਿਤ ਵਾਲੇ ਅਤੇ ਨਾਲੇ ਕਸਾ ਹੋ ਗਈ। ਕਸਾ ਦੇ ਵਿੱਚ ਫਿਰ ਨਾਲੇ ਕਸਾ, ਨਾਲੇ ਵਿਦਿਆ ਪੜ੍ਹੋ, ਨਾਲੇ ਅਖੰਡ ਪਾਠ ਕਰੋ। ਸਿੰਘ ਬਹੁਤ ਸੀਗੇ ਇਸ ਕਰਕੇ 12 ਪਾਠੀ ਹੋ ਗਏ, ਦੋ ਦੋ ਘੰਟੇ ਲਾਓ ਲਾਉਣੀ ਕੋਈ ਔਖੀ ਨਹੀਂ। ਇੱਕ ਹੋਰ ਅੰਨ ਪਾਣੀ ਵੀ ਆਪ ਹੀ ਬਣਾਉਣਾ ਹੁੰਦਿਆਂ ਜੀ ਇਹਨਾਂ ਦੇ ਕੋਈ ਚੰਗੇ ਰਹਿਣੀ ਬਹਿਣੀ ਵਾਲੇ ਸਿੰਘ ਜਿਹੜੇ, ਜਦੋਂ ਇਹਨਾਂ ਦੀ ਅਵਸਥਾ ਵੀ ਐਨ ਭਰਪੂਰ ਸੀ, ਸਰੀਰ ਵੀ ਵਾਹਿਗੁਰੂ ਦੀ ਕਿਰਪਾ ਨਾਲ ਬਲਵਾਨ ਸੀ, ਚਿਹਰਾ ਮੂਹਰਾ ਐਨ ਪੂਰੇ ਸੁੰਦਰ ਸੀ, ਇਹ ਰੋਗ ਦਾ ਵੀ ਬਹੁਤ ਸੀ ਨਿਗਾਹ ਰੱਖਣੀ। ਅਤੇ ਅਖੀਰ ਕੋਈ 96 ਕਹਿ ਲਓ, ਇੰਨੇ ਕੁ ਸਿੰਘ ਜਿਸ ਵੇਲੇ ਫਿਰ ਇੱਥੋਂ ਇੱਕ ਇੱਕ ਅਖੰਡ ਪਾਠ ਹੋਣਾ ਕੀਤੇ, ਸ਼ਾਇਦ ਵੱਧ ਕੀਤੇ, ਅਤੇ ਫਿਰ ਲੈਲਪੁਰ ਦਾ ਪ੍ਰੋਗਰਾਮ ਬਣ ਗਿਆ। ਉੱਥੇ ਜਾ ਕੇ ਉਹਨਾਂ ਨੇ 8 ਮਹੀਨੇ ਇੱਥੇ ਅਤੇ 6 ਮਹੀਨੇ ਉੱਥੇ ਉਹ ਕਥਾ ਇਉਂ 1 ਸਾਲ 2 ਮਹੀਨੇ 'ਚ ਕੀਤੀ, ਨਾਲ ਹੀ ਗੁਰਪ੍ਰਤਾਪ ਦੀ ਕਥਾ, ਉਹ ਤਾਂ ਹੋਣੀ ਹੋਣੀ ਹੈ। ਇਸ ਤਰ੍ਹਾਂ ਇਹਨਾਂ ਦੇ ਨਾਲ ਫਿਰ ਕਾਫੀ ਸਿੰਘ ਸੀਗੇ ਸਾਰੇ, ਜਾਂ ਹੋਰ ਚੀਜ਼ ਹੈ ਸਾਰਿਆਂ ਨੂੰ ਵੀ ਬਾਣੀ ਕੰਠ ਹੋਰ ਹੋਵੇ। ਫਿਰ ਇਹ ਜਿਸ ਵੇਲੇ ਆਏ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਆਪਣੇ ਸੰਤ ਬਾਬੇ ਸੁੰਦਰ ਸੋਨਾ ਕੋਲ, ਇਹ 5 ਨਿਤਨੇਮ ਬਾਣੀ ਦੇ ਕਰਦੇ ਸੀ ਅਤੇ ਅਖੀਰ ਤੱਕ ਹੋਰ ਵੀ ਕਰਦੇ ਰਹੇ, ਕਿਉਂਕਿ ਬਹੁਤ ਤੇਜ਼ ਪਾਠ ਸੀ, ਪਾਠ ਵੀ ਇੰਨਾ ਹੀ ਕੰਠ ਵਰਗਾ ਹੀ ਸੀ, ਇੰਨੇ ਇਹਨਾਂ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਭਿਆਸ ਸੀ। ਇੱਕ ਵਾਰੀ ਦੀ ਗੱਲ ਹੈ, ਕੋਈ ਅਖੰਡ ਪਾਠ ਦੇ ਗੁਪਾ ਰਾਏ ਰੱਖੇ ਹੋਏ ਅਤੇ ਇਹ ਆਪਣੀ ਰੌਲ ਲਾ ਕੇ ਜਾ ਕੇ ਪੈ ਗਏ ਅਤੇ ਨੀਂਦ ਦੇ ਵਿੱਚ ਹੀ ਕੋਈ ਅੱਧੀ ਕੁ ਨੀਂਦ ਜਾਓ ਉਹਦੇ ਵਿੱਚ ਉਸ ਤਰ੍ਹਾਂ ਹੀ ਬਾਣੀ ਪੜ੍ਹੀ ਜਾਣ, ਦੂਜਿਆਂ ਨੂੰ ਸੁਣੇ ਉੱਚੀ ਉੱਚੀ, ਉਹ ਇੱਕ ਨੇ ਸੁਣਿਆ, ਉਹ ਕਹਿੰਦੇ ਦੇਖੋ ਵੀ ਇਹ ਕੀ ਕਿਸ ਤਰ੍ਹਾਂ ਉਸ ਤਰ੍ਹਾਂ ਹੀ ਠੀਕ ਪੜ੍ਹੀ ਜਾਣ। ਜਾਣੀ ਇੰਨੇ ਇਹਨਾਂ ਦੇ ਬਾਣੀ ਅਭਿਆਸ ਦੇ ਨਾਲ ਮਨ ਤਨ ਦੇ ਵਿੱਚ ਰਚੀ ਹੋਈ ਸੀ। ਉਹ ਕਹਿੰਦੇ ਉਸ ਤਰ੍ਹਾਂ ਹੀ ਇਹ ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਪਾਠ ਹੀ ਕਰੀ ਜਾਂਦੇ ਨੇ। ਕਹਿੰਦੇ ਦੇਖੋ ਵੀ ਇਸ ਤਰ੍ਹਾਂ ਦਾ ਇਹਨਾਂ ਦਾ ਸੀ। ਅਖੀਰ 'ਤੇ ਵੀ ਹੋਰ ਰਹੀ ਸਭ ਚੀਜ਼, ਪ੍ਰੋਗਰਾਮ ਬਣਦੇ ਰਹੇ, ਪਰ ਕੁਝ ਸਰੀਰ ਦੇ ਵਿੱਚ ਉਪਾਧੀ ਆਉਣੀ ਕਰਕੇ, ਰੋਗ ਆਉਣੇ ਕਰਕੇ ਉਹ ਜਿਹਾ ਨਹੀਂ ਰਿਹਾ। ਡਾਕਾ ਸ਼ਾਕਾ ਤਾਂ ਸੀ ਪਰ ਇੰਨਾ ਨਹੀਂ ਸੀ ਕਰ ਸਕਦੇ, ਪਰ ਫਿਰ ਵੀ ਕਥਾ ਨਹੀਂ ਛੱਡੀ। ਇਹਨਾਂ ਨੇ ਕਿਹਾ ਜੀ ਤੁਸੀਂ ਹੋਰ ਕਿਸੇ ਤੋਂ ਕਥਾ ਕਰਾ ਲਓ ਜਾਂ ਹੋਰ ਚੀਜ਼ ਹੈ। ਕਹਿੰਦੇ ਨਹੀਂ, ਹੋਰ ਵੀ ਕਰਨ, ਤੇਰਾ ਖਾਸਾ ਹੈ। ਕਹਿੰਦੇ ਚੰਗਾ ਜੀ। ਇਹ ਅੱਗੇ ਮਹਾਂਪੁਰਸ਼ਾਂ ਨੇ ਕਿਹਾ, ਸੰਤ ਗਿਆਨੀ ਬਾਬਾ ਸੁੰਦਰ ਸਿੰਘ ਜੀ ਨੇ, ਅਗੇ ਤੂੰ ਜੇ ਢਿੱਲਾ ਮੱਠਾ ਹੋਏਗਾ ਤਾਂ ਡੰਡੇ ਨਾਲ ਕਰਾ ਲੈਂਗੇ। ਇਸ ਕਰਕੇ ਉਹ ਕਹਿੰਦੇ ਵੀ ਸਾਤੋਂ ਰਿਹਾ ਨਹੀਂ ਜਾਂਦਾ, ਚਾਹੇ ਬਿਮਾਰ ਹੋਈਏ ਚਾਹੇ ਕਿਵੇਂ ਹੋਈਏ, ਕਸਾ ਕਰਨੀ ਹੀ ਕਰਨੀ ਹੈ। ਉਹ ਇਹਨਾਂ ਦਾ ਹੋਰ ਨਹੀਂ ਤਾਂ ਕਈ ਮਹਾਤਮਾ ਵੱਡੇ ਹੋ ਕੇ ਜਾਂ ਮਹਾਨ ਸੰਤ ਬਣ ਕੇ ਅਤੇ ਉਹ ਆਪਣੇ ਪਹਿਲਾਂ ਅੰਗਰੇਜ਼ਾਂ ਦਾ ਬੋਲਬਾਲਾ ਸੀ, ਜਦੋਂ ਇਹਨਾਂ ਦਾ ਫਿਰ ਰਾਜ ਸਾਜ ਹੋ ਗਿਆ, ਸਿੰਘਾਂ ਦਾ ਵੀ ਚਲੇ ਗਿਆ, ਸਭ ਸ਼ਸਤਰ ਵਸਤਰ ਖੋਲ੍ਹੇ, ਕੋਈ ਨਹੀਂ ਸੀ ਰੱਖਦਾ, ਕੋਈ ਗਾਤਰੇ ਜਾਂ ਕਿਰਪਾਨ ਨਹੀਂ ਸੀ ਰੱਖ ਸਕਦਾ, ਕੋਈ ਚਾਕੂ ਵੀ ਨਹੀਂ ਸੀ ਰੱਖ ਸਕਦਾ ਜੇਬ 'ਚ। ਫਿਰ ਇਸ ਕਰਕੇ ਉਦੋਂ ਇੰਨਾ ਫਿਰ ਬਲ ਘੱਟ ਗਿਆ ਖਾਲਸੇ ਦਾ, ਅਤੇ ਵਿੱਚ ਫਿਰ ਛੋਟੀ ਕਹਿੰਦੇ ਵੀ ਉਹ ਤਾਂ ਰੱਖ ਨਹੀਂ ਸਕਦੇ, ਚਲੋ ਛੋਟੀ ਕਿਰਪਾਨ ਹੀ ਰੱਖ ਲਿਆ ਕਰੋ, ਉਹ ਕੋਈ ਸਿਰ 'ਚ ਜਾ ਨਿਹੰਗ ਸਿੰਘ ਕੋਈ ਗਲ 'ਚ ਛੋਟੀ ਜਿਹੀ ਪਾ ਲੈਣੀ ਜਾਂ ਇੱਥੇ ਉੱਤੇ ਸੀਸ 'ਤੇ ਸਜਾ ਲੈਣੀ ਛੋਟੀ ਜਿਹੀ, ਯਾਨੀ ਰੱਖਣੀ ਹੈਗੀ। ਫਿਰ ਹੌਲੀ ਹੌਲੀ ਜਿਸ ਵੇਲੇ ਆਜ਼ਾਦ ਹੋਈ ਹੈ ਇਹ ਮੋਰਚੇ ਲੱਗੇ ਨੇ, ਅਤੇ ਫਿਰ ਇਹ ਆਪਣੇ ਗਾਤਰੀ ਕੁਰਬਾਨ ਸ਼ੁਰੂ ਹੋ ਗਈ ਬਹੁਤ ਕੁਰਬਾਨੀਆਂ ਦੇ ਨਾਲ। ਇਉਂ ਇਹਨਾਂ ਦਾ ਰਹਿਤ ਦਹਿਤ ਦੇ ਵਿੱਚ ਐਨ ਹੋਰ ਜਿਹੜੀ ਗੁਰਸਿੱਖੀ ਦੀ ਰਹਿਣੀ ਹੈ ਕਿ ਕਿਸੇ ਦਾ ਜੂਠਾ ਨਹੀਂ ਖਾਣਾ, ਕੋਈ ਰਹਿਣੀ ਬਹਿਣੀ ਜਾਂ ਹੋਰ ਸਾਰੀਆਂ, ਉਹ ਫਿਰ ਪੂਰਾ ਜੇ ਮਾੜਾ ਜਿਹਾ ਵੀ ਫਰਕ ਇਹਨਾਂ ਨੂੰ ਪਤਾ ਲੱਗ ਜਾਵੇ ਵੀ ਕਿ ਇੱਧਰ ਜਾਂ ਹੋਰ ਹੋ ਗਿਆ, ਅਤੇ ਉਸੇ ਵੇਲੇ ਪੰਜਾਂ ਸਿੰਘਾਂ ਨੂੰ ਬੁਲਾ ਕੇ ਕਹਿਣਾ ਜਿਹੜੇ ਪੰਜ ਪਿਆਰਾਂ 'ਚ ਪਹਿਲਾਂ ਆਪ ਲੱਗਦੇ ਰਹੇ ਹੈ ਅੰਮ੍ਰਿਤ ਸੰਚਾਰ ਦੇ ਵਿੱਚ, ਅਤੇ ਕਿਉਂਕਿ ਮੈਂ ਵੀ ਵਿੱਚ ਲੱਗਦਾ ਰਹੇ ਉਦੋਂ ਵੀ ਨਾਲ ਲੱਗਦੇ ਰਹੇ। ਫਿਰ ਜਿਸ ਵੇਲੇ ਜ਼ਿਆਦਾ ਸਰੀਰ ਨਹੀਂ ਯੋਗ ਰਿਹਾ ਤਾਂ ਫਿਰ ਦੂਸਰੇ ਕਰਦੇ ਰਹੇ, ਪਰ ਫਿਰ ਵੀ ਇਹ ਮਾੜਾ ਜਿਹਾ ਵੀ ਕੋਈ ਇੱਧਰ ਹੋਵੇ ਤਾਂ ਕਹਿਣਾ ਵੀ ਲਓ ਵੀ ਸਤਵਾ ਹੈ, ਨਹੀਂ ਤਾਂ ਕੋਈ ਵੱਡਾ ਮਹਾਤਮਾ ਜੇ ਹੋਰ ਬੜੇ ਕਦੇ ਤੁਸੀਂ ਸੁਣਿਆ ਵੀ ਇਸ ਤਰ੍ਹਾਂ ਉਹ ਕਰਦੇ ਨੇ, ਜਾਂ ਜਿਹੜੇ ਉਹਨਾਂ ਦੇ ਕੋਲ ਰਹਿਣ ਵਾਲੇ ਹੋਣ ਵੀ ਮੈਨੂੰ ਆਹ ਗਲਤੀ ਭੁੱਲ ਹੋ ਗਈ ਮੈਨੂੰ ਸੁਧਾਈ ਕਰ ਦਿਓ, ਦਬੀ ਜਾਂਦੇ ਨੇ ਕਿ ਸੰਤਾਂ 'ਚ ਤਾਂ ਕਦੇ ਗਲਤੀ ਹੁੰਦੀ ਨਹੀਂ ਹੈ। ਉਹ ਸੰਤ ਕਹਿੰਦੇ ਪੰਜਾਂ ਪਿਆਰਾਂ 'ਚ ਵੀ ਲੱਗਦੇ ਨੇ, ਅਗੇ ਸੰਤ ਤੋਂ ਕੋਈ ਹੁੰਦੀ ਨਹੀਂ ਹੈ। ਸੋ ਮਤਲਬ ਇਹਨਾਂ ਦਾ ਰਹਿਣੀ ਬਹਿਣੀ 'ਚ ਅੰਮ੍ਰਿਤ ਛੱਕ ਕੇ ਹਰੇਕ ਚੀਜ਼ ਦੂਸਰਿਆਂ ਨੂੰ ਰੱਖਣਾ, ਇਹ ਕਹਿਣਾ ਸੁਣਨਾ, ਫਿਰ ਦੂਸਰਿਆਂ ਨੂੰ ਵੀ ਜੇ ਇਸ ਤਰ੍ਹਾਂ ਦੀ ਹੋਰ ਦੀ ਕੋਈ ਗੱਲ ਹੋ ਗਈ। ਸੋ ਇਉਂ ਸਰੀਰ ਕਰਕੇ ਵੀ ਤਿਆਰ ਬਰਤਿਆਰ ਰਹਿਣਾ, ਅਤੇ ਫਿਰ ਮਹਾਂਪੁਰਸ਼ਾਂ ਨੇ ਕਿਹਾ ਵੀ ਤੂੰ ਅੱਗੇ ਪੜ੍ਹਾਉਣਾ ਆ ਹੁਣ, ਵੀ ਤੂੰ ਇਉਂ ਕਰੇ ਲਿਆ ਕਰ ਵੀ ਇੱਕ ਨਿਤਨੇਮ ਤਾਂ ਆਪ ਕਰ ਲਿਆ ਕਰ, ਇੱਕ ਸੁਣ ਲਿਆ ਕਰ ਕਿਸੇ ਤੋਂ ਸਿੰਘ ਤੋਂ ਸੱਚੇ ਬਾਣੀਆਂ ਦਾ, ਅਤੇ ਉਹ ਇਉਂ ਹੋਊਗੇ ਵੀ ਨਾਲੇ ਉਹਨਾਂ ਦੀ ਬਾਣੀ ਸ਼ੁੱਧ ਹੋ ਜਾਂਦੀ ਹੈ ਸਿੰਘਾਂ ਦੀ, ਅਤੇ ਤੇਰਾ ਆਪਣਾ ਇਉਂ ਇਹਨਾਂ ਤੋਂ ਮੈਂ ਸੁਣਿਆ ਵੀ ਅਤੇ ਕਰਦੇ ਵੀ ਵੇਖਿਆ। ਇਹ ਨਹੀਂ ਕਿਉਂਕਿ ਲੈਲਪੁਰ ਜਿਸ ਵੇਲੇ ਸੀ ਅਤੇ ਆਪਣੇ ਗੁਰਬਖਸ਼ ਹੁੰਦਾ ਸੀ ਇੱਧਰ ਦਾ ਚੰਗਾ ਗੁਰਮੁਖ ਸਿੰਘ ਸੀ, ਅਤੇ ਉਹਦੇ ਕੋਲ ਇਹਨਾਂ ਨੇ ਬਾਣੀ ਸੁਣਨੀ, ਇਹ ਪੰਜ ਬਾਣੀਆਂ ਸੁਣ ਲੈਣੀਆਂ, ਰਹਿ ਰਸ ਸੁਣ ਲੈਣੀ ਬਸ ਪੰਜਾਬ। ਅਤੇ ਇੱਕ ਕਹਿੰਦੇ ਜੀ ਆਪ, ਇਹ ਕਹਿੰਦੇ ਇੱਕ ਨਿਤਨੇਮ ਅਸੀਂ ਸਵੇਰੇ ਕਰ ਲੈਂਦੇ ਹਾਂ। ਫਿਰ ਜਿਹੜੇ ਇਹਨਾਂ ਨੇ ਹੁਣ ਦੇਖਿਆ ਵੀ ਇੰਨੀਆਂ ਬਾਣੀਆਂ ਇਹਨਾਂ ਨੇ ਉਹ ਸੁਣੀ ਜਾਓ ਸੁਣੀ ਜਾਓ ਸੁਣੀ ਜਾਓ, ਵੱਧਦੀਆਂ ਵੱਧਦੀਆਂ ਇੰਨੀਆਂ ਵੱਧ ਗਈਆਂ ਵੀ ਬਹੁਤ ਹੀ ਵੱਧ ਗਈਆਂ, ਵਿੱਚ ਉਹ ਇਉਂ ਵੱਧ ਗਈਆਂ ਕਿ ਜਿਸ ਵੇਲੇ ਇਹ ਹੋਇਆ ਇੱਕ ਆਪਣੇ ਕਰਮ ਸੂ ਹੁੰਦਾ ਸੀ ਉਹ ਸੇਵਾ 'ਚ ਰਿਹਾ, ਉਹ ਇਵੇਂ ਹੀ ਸੀ ਕੁਛ ਮੌਜੀ ਲੋਕ ਹੀ ਸੀ, ਉਹਨੂੰ ਕਹਿਣਾ ਜੀ ਮੈਂ ਆਖੇ ਹੋਰ ਸੁਣਾ ਦਿਆਂ ਬਾਣੀ, ਸੰਤਾਂ ਨੇ ਕਹਿਣਾ ਚੱਲ ਪਏ ਰਹਿਣਾ, ਕਿ ਕਹਿੰਦੇ ਵਰਜਿਸ਼ ਨਹੀਂ ਸੱਚ ਹੋਈ ਤਾਂ ਕਰਕੇ ਸਰੀਰ ਦੇ ਵਿੱਚ ਇਸ ਤਰ੍ਹਾਂ ਪਿਆ, ਮੌਜ ਪੈ ਰਹਿੰਦੇ ਸੀ ਆਪਣੇ ਨੰਦ ਦੇ ਵਿੱਚ ਜਾਂ ਹੋਰ, ਅਤੇ ਸੁਣੀ ਜਾਣੀ ਉਹ ਕਹਿੰਦੇ ਆਹ ਵੀ ਸੁਣਾ ਦਿਆਂ, ਸਿਰਸਾ ਇਹ ਵੀ ਸੁਣਾ ਦੇ, ਫਿਰ ਸੁਣਾਉਂਦੇ ਸੁਣਾਉਂਦੇ ਇਹਨਾਂ ਦੇ ਆ ਗਏ ਇਹ ਸੁਣਾਉਣ ਲੱਗ ਪਿਆ, ਫਿਰ ਸੰਤ ਕਰਤਾਰ ਸੋਹਣੀ ਇਹ ਸੇਵਾ ਦੇ ਵਿੱਚ ਭਗਤ ਜੀ ਹੋਏ ਨੇ ਉਹਨਾਂ ਨੇ ਭੇਜ ਦਿੱਤੇ ਵੀ ਤੂੰ ਪੜ੍ਹਿਆ ਲਿਖਿਆ ਅੱਗੇ ਪੜ੍ਹ ਲਾ, ਅਤੇ ਉਹਦੇ ਇੰਨੀ ਸੀ ਉਹ ਯਾਦ ਕਰ ਲਿਆ। ਫਿਰ ਇਹਨਾਂ ਨੇ ਜੀ ਆਪਣੇ ਸੁਖਨੀ ਸਾਹਿਬ ਵੀ, ਆਸਾ ਦੀ ਵਾਰ ਵੀ, ਫਿਰ ਸਵੱਈਏ ਵੀ ਕਰ ਲਓ, ਹੋਰ ਵੀ ਕਰ ਲਓ ਬਾਣੀਆਂ, ਦੋ ਤਿੰਨ ਘੰਟੇ ਲੱਗ ਜਾਂਦੇ ਨੇ ਇਉਂ ਇਹਨਾਂ ਦੀਆਂ ਬਾਣੀਆਂ ਵਧੀਆ। ਹੌਲੀ ਹੌਲੀ ਅਤੇ ਫਿਰ ਨਹੀਂ ਇਸ ਚੀਜ਼ ਦੇ ਅਤੇ ਜਿਹੜੀ ਕਿਰਿਆ ਉਹਦੇ 'ਚ ਨਹੀਂ ਫਰਕ ਪਿਆ। ਠੀਕ ਹੈ, ਸਰੀਰ ਭਾਵਾਂ ਕਿੰਨਾ ਹੀ ਹੋ ਗਿਆ, ਉਹੋ ਜਿਹੀ ਕੰਮ ਕਰਨ ਯੋਗਾ ਨਹੀਂ ਰਿਹਾ। ਇੱਕ ਕਥਾ ਅਤੇ ਇੱਕ ਕਿਰਿਆ ਨਾਉਣ ਧੋਣ ਦੀ ਭਾਵਾਂ ਡਾਕਟਰ ਵੀ ਕਹਿੰਦੇ ਰਹੇ ਵੀ ਨਹੀਂ ਜੀ ਤੁਹਾਡਾ ਸਰੀਰ ਹੁਣ ਤੁਸੀਂ ਇੰਨੇ ਨਾ ਨਹਾਇਆ ਕਰੋ, ਇੱਕ ਨਹਾਉਣਾ ਨਹੀਂ ਛੱਡਿਆ, ਕਿਰਿਆ ਨਹੀਂ ਛੱਡੀ, ਅਤੇ ਇਹ ਨਹੀਂ ਇੱਕ ਰਹਿਣੀ ਪੈਣੀ ਇਸ ਤਰ੍ਹਾਂ ਦੀ ਨਹੀਂ ਜੀ, ਜਾਂ ਹੋਰ ਇਹ ਚੀਜ਼ ਅਖੀਰ ਤੱਕ ਰਹੇ। ਜੇ ਕੋਈ ਫਰਕ ਆਏ ਜਦੋਂ ਇਹਨਾਂ ਦਾ ਸਰੀਰ ਅਖੀਰ 'ਤੇ ਨਹੀਂ ਸੀ ਜਾਪ ਵਿੱਚ ਹੀ, ਉਹ ਫਿਰ ਜਿਹੜੇ ਅੱਗੇ ਇਹਨਾਂ ਦੇ ਅੱਗੇ ਕਿਹਾ ਵੀ ਤੁਸੀਂ ਨਿਗਰਾਨੀ ਰੱਖਿਆ ਕਰੋ, ਉਹਨਾਂ ਵੇਲੇ ਤੁਹਾਡੇ ਵਾਲੇ ਫਰਕ ਆਪ ਵਿੱਚ ਹੀ ਪਏ। ਰਹੋ ਇਸ ਗੱਲ ਦੀ, ਤਾਂ ਨਹੀਂ ਤਾਂ ਇਹਨਾਂ ਨੇ ਤਾਂ ਆਪਣੀ ਇਸੇ ਤਰ੍ਹਾਂ ਹੀ ਨਿਭਾ ਦਿੱਤੀ। ਅਤੇ ਪਹਿਲੀ ਜਿਹੜੀ ਕਥਾ ਸੀ ਉਹ ਇੱਥੇ ਕੀਤੀ ਵਪਾਰ ਆਏ, ਉਹ ਕਥਾ ਕਰਕੇ ਦੂਜੀ ਕਥਾ ਇਹਨਾਂ ਨੇ ਕੀਤੀ ਮਹਿਤੇ, ਮਹਿਤੇ ਵਾਲਾ ਸੀ ਉਹ ਨਾਂ ਭੁੱਲਿਆ, ਉਹ ਲੈ ਗਿਆ ਇਹਨਾਂ ਨੂੰ, ਕਾਫੀ ਉਹ ਜਗੀਰਦਾਰ ਸੀ, ਉੱਥੇ ਉੱਥੇ ਹੀ ਕੀਤੀ। ਉੱਥੋਂ ਫਿਰ ਇਹਨਾਂ ਨੇ ਫਿਰ ਲੈਣ ਦੇ ਸੰਤ ਜੈਬ ਸੁਣੀਏ ਕਹਿੰਦੇ ਵੀ ਤੁਸੀਂ ਆਇਆ ਕਰੋ, ਸਾਰੇ ਇਕੱਠੇ ਹੋਇਆ ਕਰੋ, ਅਤੇ ਫਿਰ ਉੱਥੇ ਹੀ ਦੇਖ ਲਓ ਵੀ ਅਖੀਰਲੀ ਕਥਾ ਵੀ ਉੱਥੇ ਹੀ ਜਾ ਕੇ ਸਰੀਰ ਛੱਡਿਆ। ਮੈਂ ਤਾਂ ਹੀ ਉਹ ਤਾਂ ਚੜ੍ਹਾਈ ਕਰ ਗਿਆ ਸੀ, ਪਰ ਦਲੀਪ ਸਿੰਘ ਉਹਦਾ ਨਾਂ ਸੀ, ਕੀ ਸੀ ਯਾਦ ਨਹੀਂ ਮੈਨੂੰ। ਸੋ ਇਸ ਤਰ੍ਹਾਂ ਇਹਨਾਂ ਨੇ ਆਪਣਾ ਜੀਵਨ ਜਿਹੜਾ ਬਤੀਤ ਕਰਦੇ ਹੋਇਆ, ਅਤੇ ਇੱਥੇ ਦੀ ਜਿਹੜੀ ਸੇਵਾ ਸੰਭਾਲ ਸੀ ਇਹ ਬਾਬੇ ਹਜ਼ਾਨ ਸਿੰਘ ਜੀ ਜਦੋਂ ਬਹੁਤ ਬਿਰਧ ਹੋ ਗਏ ਪਹਿਲਾਂ ਵੀ, ਇਹ ਸੰਤ ਬਾਬਾ ਇੰਦਰ ਸਿੰਘ ਜੀ ਇਹਨਾਂ ਦੀ ਸੇਵਾ 'ਚ ਰਹੇ ਆ ਸਾਰੀ ਉਮਰ, ਆਪ ਖੇਤੀ ਵੀ ਕਰਨੀ, ਹੋਰਨਾਂ ਨੂੰ ਵੀ ਪੜ੍ਹਾਉਣਾ, ਅਤੇ ਇਹ ਸਾਰਾ ਕੁਝ ਕਰਦੇ ਹੋਏ ਅਤੇ ਇਹਨਾਂ ਨੇ ਫਿਰ ਜਿਸ ਵੇਲੇ ਬਾਬੇ ਵੀ ਚੜ੍ਹਾਈ ਕਰ ਗਏ, ਸੰਤ ਤਾਂ ਬਾਹਰ ਜੱਥਾ ਫੇਰਦੇ ਸੀ ਅਤੇ ਇੱਥੇ ਹੀ ਆਉਂਦੇ ਸੀ, ਸਿਰਫ ਬਾਬਿਆਂ ਦੇ ਜੋੜ ਮੇਲੇ 'ਤੇ ਆਉਂਦੇ ਸੀ, ਅਤੇ ਇੱਥੇ ਦੇ ਨਗਰ ਨਿਵਾਸੀਆਂ ਨੇ ਦੋਹਾਂ ਨੇ ਕਿਹਾ ਵੀ ਮਹਾਰਾਜ ਤੁਸੀਂ ਭਿੰਡਰਾਂ ਵਾਲੇ ਹੋ ਕੇ ਇੱਥੇ ਤਾਂ ਕੋਈ ਕਥਾ ਵਾਰਤਾ ਜਾਂ ਬਹੁਤਾ ਚਿਰ ਸੁਣਾਉਂਦੇ ਕਰਦੇ ਨੇ। ਸੰਤ ਕਹਿੰਦੇ ਵੀ ਜੇ ਤੁਹਾਡਾ ਖਿਆਲ ਹੈ ਵੀ ਥੋੜ੍ਹਾ ਸਮਾਂ ਦੇ ਸਕਦੇ ਹਾਂ, ਬਾਬਿਆਂ ਦਾ ਜੋੜ ਮੇਲਾ ਆਉਂਦੇ ਹੀ ਹੈ। ਮੈਂ ਸੰਤ ਬਾਬੇ ਇੰਦਰ ਸਿੰਘ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਤੁਸੀਂ ਕਿਵੇਂ ਕਰਦੇ ਹੁੰਦੇ ਸੀ ਜੋੜ ਮੇਲਾ? ਅਗਰ ਅਸੀਂ ਜੋੜ ਮੇਲਾ ਕੀ ਕਰਨਾ, ਸਹਿਜ ਪਾਠ ਰੱਖ ਲੈਣਾ, ਕੋਈ ਆ ਜਾਏ ਭੋਗ ਪਾ ਦੇਣਾ, ਨਹੀਂ ਤਾਂ ਇਹ ਫਿਰ ਵੱਧਦਾ ਵੱਧਦਾ ਫਿਰ ਦੇਖ ਲਓ ਇਸ ਤਰ੍ਹਾਂ ਇਸ ਰੂਪ ਦੇ ਵਿੱਚ ਹੋ ਗਿਆ। ਇਹ ਜਿਸ ਵੇਲੇ ਇੱਥੇ ਵੀ ਕੁਛ ਮਾਇਆ ਰੌਲਾ ਪਾਉਂਦੀ ਹੈ ਨਾ, ਕਲਯੁਗ ਹੀ ਰੌਲਾ ਪਾਉਂਦਾ ਹੈ, ਕੁਛ ਰੌਲਾ ਪਿਆ ਲੈ ਜੀ ਇਹਨਾਂ ਨੇ ਸੰਤਾਂ ਨੇ ਤਾਂ ਜੀ ਇਹ ਬਾਬਿਆਂ ਨੇ ਇੱਥੇ ਕੋਠੀ ਬਣਾ ਲਈ ਆਪਣੇ ਘਰ ਦੇ ਵਿੱਚ, ਇਹ ਗੁਰਦੁਆਰਾ ਨਹੀਂ ਹੈ, ਐਸਾ ਐਸਾ ਜਾਂ ਝਗੜਾ ਹੋਇਆ, ਫਿਰ ਕਹਿੰਦੇ ਇਹ ਤਾਂ ਗੁਰਦੁਆਰਾ ਬਣਾਇਆ, ਕੋਈ ਆਵੇ ਜਾਂ ਹੋਰ ਚੀਜ਼ ਹੈ। ਲਾਹੌਰ ਤੱਕ ਗਿਆ, ਉੱਥੇ ਵੀ ਉਹਨਾਂ ਨੇ ਕਿਹਾ ਵੀ ਠੀਕ ਹੈ ਗੁਰਦੁਆਰਾ ਆਵੇ ਨਾ ਆਵੇ, ਇਹ ਨਿਸ਼ਾਨ ਸਾਹਿਬ, ਕਿਉਂਕਿ ਉਸ ਵੇਲੇ ਰੌਲਾ ਗੌਲਾ ਸੀ ਲੋਕਾਂ ਦੇ ਵਿੱਚ ਵੀ, ਗੁਰਦੁਆਰੇ ਕਮੇਟੀ ਸਾਂਭੇ ਸਾਰੇ ਜਾਂ ਪਿੰਡ ਦੀਆਂ ਜਾਂ ਹੋ ਇਹਨਾਂ ਦੇ, ਫਿਰ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੇ ਵਿਚਾਰ ਹੋਣੇ ਕਰਕੇ ਅੱਗੇ ਘੱਟ ਘੁੱਟ ਆਉਂਦੇ ਸੀ ਇਹਨਾਂ ਦੀ ਵੀ, ਵੀ ਲੋਕਾਂ ਦੀ ਨਫ਼ਰਤ ਹੈ ਵੀ ਇਹਨਾਂ ਨੇ ਆਪਣਾ ਬਣਾ ਲਿਆ ਖੁਰੇ, ਅਤੇ ਇਹਨਾਂ ਨੇ ਕਿਹਾ ਵੀ ਛੱਡ ਦੇਈਏ ਛੱਡ ਦੇਈਏ, ਅਤੇ ਕਿਹਨੂੰ ਸੌਂਪੀਏ ਇਹ, ਤੇ ਸੰਤਾਂ ਦਾ ਇਹ ਸੰਤ ਬਾਬੇ ਇੰਦਰ ਸਿੰਘ ਤੋਂ ਮੈਂ ਸੁਣਿਆ, ਉਹ ਕਹਿੰਦੇ ਕਿਸੇ ਯੋਗ ਨੂੰ ਸੰਭਾਲੀ ਵੀ ਮੈਂ ਯੋਗ ਇਹਨਾਂ ਨੂੰ ਸਮਝਿਆ, ਇਹ ਤਾਂ ਸੰਭਾਲਦੇ ਨਹੀਂ ਸੀ। ਇਹ ਕਹਿੰਦੇ ਅਸੀਂ ਨਹੀਂ ਕਿਸੇ ਦੇ ਚੇਲੇ ਚੂਲੇ ਬਣਨਾ ਜਾਂ ਪੱਗਾਂ ਲੈਣੀਆਂ ਜਾਂ ਹੋਰ ਚੀਜ਼ ਦਾ ਸੇਵਾ। ਚਲੋ ਜੀ, ਇਹਨਾਂ ਨੇ ਸੰਤ ਬਾਬੇ ਜੈਵ ਸੋਨਾ ਨੇ, ਸੰਤ ਬਾਬਾ ਗੁਰਦਿਆਲ ਸੋਨਾ ਨੇ ਸਾਰਿਆਂ ਨੂੰ ਕਿਹਾ, ਤੂੰ ਮਾੜੀ ਮੋਟੀ ਤਾਂ ਕਰ ਲਾ ਲੋਕਾਂ ਦੇ ਵਿੱਚ ਤਾਂ ਪੱਗ ਜਾਂ ਹੋਰ ਚੀਜ਼, ਕਿਉਂਕਿ ਮੈਂ ਵੀ ਇੱਥੇ ਦੀ ਨਹੀਂ ਸੀ ਜ਼ਿੰਮੇਵਾਰੀ ਲੈਂਦਾ। ਸੰਤ ਜੈਵ ਸੁਣ ਕਹਿਣ ਲੱਗੇ, ਅਸੀਂ ਤਾਂ ਆਖੇ ਉਹਨਾਂ ਨੂੰ ਪੱਗ ਬਣਾ ਦਿੱਤੀ ਸੀ, ਤੇ ਤੂੰ ਕਿਉਂ ਨਹੀਂ ਬਣਦਾ? ਮੈਂ ਵੀ ਚੰਗਾ, ਇਹਨਾਂ ਹੁਣ ਮਹਾਂਪੁਰਸ਼ ਹੈਗੇ ਆ, ਜੇ ਕੋਈ ਇਹੋ ਜਿਹੀ ਗੱਲ ਕਹੀ ਤਾਂ ਕਿਤੇ ਹੋਰ ਪਾਸੇ ਇਹਨੂੰ ਨਾ ਹੋ ਜਾਏ ਕੰਮ। ਸੋ ਇਹਨਾਂ ਨੇ ਫਿਰ ਇਹਨਾਂ ਨੂੰ ਜ਼ਿੰਮੇਵਾਰੀ ਦੇ ਕੇ ਲਿਖਤ ਕੋਈ ਨਹੀਂ ਹੋਈ। ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਇੱਥੇ ਵੀ ਆ ਰੌਲਾ ਗੌਲਾ ਹੈਗਾ ਸਾਡਾ, ਦੋ ਹਿੱਸਿਆਂ ਦੇ ਵਿੱਚ ਹੋ ਗਏ ਹੈ, ਪਿੰਡਰਾਂ ਦਾ ਤਾਂ ਨਾਂ ਹੀ ਵੱਡਾ ਹੈ ਕਿ ਜਿਹੜਾ ਉੱਥੇ ਖਬਰੇ ਹੋ ਜਾਏ ਆਪੇ ਹੀ ਬ੍ਰਹਮ ਬਣ ਜਾਂਦਾ ਹੈ, ਜਾਂ ਪਿੰਡਰਾਂ ਦੀ ਧਰਤੀ 'ਤੇ। ਕਿਉਂਕਿ ਜਿਸ ਤਰ੍ਹਾਂ ਹੁਣ ਤੱਕ ਵੀ ਕੋਸ਼ਿਸ਼ ਹੁੰਦੀ ਰਹੀ ਹੈ ਦੂਸਰੇ ਪਾਸਿਆਂ ਦੀ, ਪਿੰਡਰ ਸਾਡੇ ਕੋਲ, ਪਿੰਡਰ ਸਾਡੇ ਕੋਲ ਹੋਣ, ਸਾਡੇ ਕੋਲ ਹੋਣ। ਅਤੇ ਇਹ ਫਿਰ ਇਹਨਾਂ ਨੇ ਦੇ ਕੇ ਇਹ ਚਲੇ ਗਏ ਬੱਧਣੀ ਉੱਥੇ, ਅਤੇ ਲੋਕ ਨਹੀਂ ਸੀ ਆਉਂਦੇ ਹੁੰਦੇ ਇੱਥੇ, ਮੇਰੇ ਹੁੰਦਿਆਂ ਵੀ ਜਿੰਨੇ ਹੁਣ ਤੁਸੀਂ ਦਰਸ਼ਨ ਦੇ ਰਹੇ ਹੋ ਨਾ ਪਿੰਡਰਾਂ ਵਾਲੇ ਮਾਈ ਭਾਈ, ਇਹਦਾ ਵਾਹਿਗੁਰੂ ਦੀ ਕਿਰਪਾ ਆ, ਨਹੀਂ ਇੱਥੇ ਨਹੀਂ ਸੀ ਆਉਂਦੇ। ਐਵੇਂ ਕੋਈ ਕੋਈ ਆਉਂਦਾ ਸੀ ਜੇ ਸੰਤਾਂ ਦੀ ਵੀ ਕਥਾ ਸੁਣਨੀ, ਪਰ ਸੰਤਾਂ ਨਾਲ ਆਪਣੇ ਹੀ 100 ਦੇ ਕਰੀਬ ਹੁੰਦੇ ਸੀ, ਉਹ ਗੁਰਦੁਆਰਾ ਤਾਂ ਉਹਦੇ ਨਾਲ ਹੀ ਭਰ ਜਾਣਾ, ਕੋਈ ਲੋੜ ਹੀ ਨਹੀਂ ਸੀ ਰੱਖਦੇ। ਇਹ ਤਾਂ ਹੌਲੀ 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 ਫੇਰ ਇਹ ਹੋਏ, ਸੰਤਾਂ 'ਤੇ ਕੋਈ ਸ਼ਰਧਾ ਨਹੀਂ ਸੀ ਰਹੀ, ਸੰਤ ਇੰਦਰ ਸੁਣਾ 'ਤੇ, ਅਤੇ ਇਹਨਾਂ 'ਤੇ ਵੀ ਘੱਟ ਹੀ ਸ਼ਰਧਾ ਸੀ। ਅਤੇ ਭਾਵਾਂ ਕਿੰਨੇ ਹੀ ਬਾਹਰ ਇਕੱਠ ਵੱਠ ਹੁੰਦੇ ਸੀ, ਸੁਣਦੇ ਸੀ, ਇਹ ਤਾਂ ਫਿਰ ਹੌਲੀ ਹੌਲੀ ਹੁੰਦਿਆਂ ਹੁੰਦਿਆਂ ਮੇਰੇ ਵੇਲੇ ਜਾਂ ਫਿਰ ਕੁਛ ਸੰਤਾਂ ਦੇ ਜੋੜ ਮੇਲੇ 'ਤੇ ਤਾਂ ਹੋ ਜਾਂਦੀ ਸੀ, ਪਿੱਛੋਂ ਕੋਈ ਨਹੀਂ ਸੀ ਕਥਾ ਸੁਣਨਾ ਆਉਂਦਾ ਉਹਨਾਂ ਦੀ, ਕੋਈ ਕੋਈ ਹੋਊਗਾ। ਇਹ ਤਾਂ ਫਿਰ ਮੇਰੇ ਵੇਲੇ ਹੁੰਦਿਆਂ ਹੋਇਆਂ ਇਹਨਾਂ ਨੇ ਕਿਹਾ ਵੀ ਜੀ ਇਸ ਤਰ੍ਹਾਂ ਹੋਵੇ, ਅਤੇ ਮੈਂ ਵੀ ਚੰਗਾ ਤੁਸੀਂ ਜਦੋਂ ਆਉਂਦੇ ਹਾਂ ਅਤੇ ਦੋਹਾਂ ਪਿੰਡਾਂ ਦਾ ਕੋਈ ਰੱਖ ਲਓ ਥਾਂ ਜਿੱਥੇ ਸੁਖਾਲੇ ਪਹੁੰਚਿਆ ਕਰਨ, ਮਾਈ ਪਾਈ ਗਈ ਉੱਥੇ ਥੋੜ੍ਹਾ ਦੂਰ ਹੈ, ਤਾਂ ਕਰਕੇ ਆ ਸਮਾਧੀ ਉਦੋਂ ਬਹੁਤ ਜੰਗਲ ਜਿਹਾ ਹੀ ਸੀ ਪਿਆ, ਇਹ ਦਰਖਤ ਦਰੁਖਤ ਬਹੁਤ ਹੁੰਦੇ ਸੀ, ਮਾੜਾ ਜਿਹਾ ਕੋਈ ਨਲਕਾ ਹੋਊਗਾ ਜੇ ਨਹੀਂ ਤਾਂ ਬਸ, ਅਤੇ ਅਮਲੀ ਸ਼ਮਲੀ ਵੀ ਰਹਿੰਦੇ ਸੀ, ਮੈਂ ਤਾਂ ਉਹਦਾ ਨਾਂ ਹੀ ਅਮਲਗੜ ਰੱਖ ਲਿਆ, ਹੁਣ ਤੱਕ ਰਹਿੰਦੇ ਰਹੇ। ਇਉਂ ਫਿਰ ਲੋਕ ਆਉਣ ਲੱਗ ਪਏ ਜ਼ਿਆਦਾ ਜਾਂ ਹੋਰ ਚੀਜ਼, ਚਲੋ ਮਹਾਰਾਜ ਦਾ ਜਿਸ ਤਰ੍ਹਾਂ ਹੁਕਮ ਗਿਆ ਇਸ ਤਰ੍ਹਾਂ ਹੁੰਦਾ ਹੈ। ਅਤੇ ਇਹ ਇਹਨਾਂ ਨੇ ਫਿਰ ਦੇਖ ਲਓ ਕੋਈ ਅਖੀਰ ਤੱਕ ਨਿਭਾ ਦਿੱਤੀ, ਇਹ ਛੋੜੇ ਜਿਹੇ ਨਿਸ਼ਾਰ ਨਾਲ, ਅਤੇ ਸਿੰਘਾਂ ਨੂੰ ਬਹੁਤ ਸਿੰਘ ਸਜੇ, ਅੰਮ੍ਰਿਤ ਛਕਾਇਆ, ਹਰੇਕ ਚੀਜ਼ ਕੀਤੀ। ਅਤੇ ਇਹਨਾਂ ਦੇ ਜਿਹੜਾ ਸਹਿਜ ਪਾਠ ਰੱਖਿਆ ਸੀ, ਕਿਉਂਕਿ ਫਿਰ ਅਖੰਡ ਪਾਠੀ ਇੱਥੇ ਦੇ ਅਖੰਡ ਪਾਠੀ, ਮੈਂ ਕਿਹਾ ਤੁਸੀਂ ਐਡੇ ਮਹਾਂਪੁਰਸ਼ ਹੋਏ ਜਪੀ ਤਪੀ, ਅਤੇ ਉਹਨਾਂ ਦੇ ਅੱਗੇ ਪਾਠ ਨਹੀਂ ਸੀ ਕੋਈ ਕਰ ਸਕਦਾ, ਸਾਧੂ ਸੀ ਪਹਿਲਾਂ ਇਹ, ਇਹ ਤਾਂ ਪਿੰਡਾਂ ਵਾਲਾ ਨਹੀਂ ਲਿਆਉਂਦੇ, ਉੱਥੇ ਕੋਈ ਬਿਮਾਰੀ ਬਿਮੂਰੀ ਪੈ ਗਏ ਸੀ ਜੀ, ਘਰ ਉੱਜੜ ਗਏ ਅਤੇ ਵਸਦਾਰ ਕੋਈ ਨਹੀਂ, ਤੇ ਇਹ ਕਹਿੰਦੇ ਨਹੀਂ, ਅਤੇ ਤਾਂ ਇਹ ਆਏ ਸੀ। ਅਤੇ ਬੜੇ ਵਿਦਵਾਨ ਵੀ ਸੀ, ਵਿਚਾਰ ਸਾਗਰ ਹੋਰ ਸਾਰੇ ਲਿਖੀ ਕੇਸ਼ ਰਹਿੰਦੇ ਸੀ। ਮੈਂ ਕਿਹਾ ਉੱਥੇ ਰਹਿੰਦੇ ਅਤੇ ਇੱਥੇ ਦੀ ਮਰਿਆਦਾ ਕੀ ਹੈ? ਸੰਤ ਵੱਡਿਆਂ ਵੇਲੇ ਵੀ ਰਹੀ, ਸੰਤ ਗਿਆਨੀ ਗੁਰਬਚਨ ਸੁਣਨ ਵੇਲੇ ਵੀ ਰਹੀ, ਕਿ ਦੂਜਾ ਪਾਠੀ ਨਾ ਲੱਗੇ ਰਹਿਤ ਪੈਤ ਤੋਂ ਬਿਨਾਂ, ਬਾਣੀ ਨਿਤਨੇਮ ਤੋਂ ਬਿਨਾਂ। ਮੈਂ ਕਿਹਾ ਤੁਸੀਂ ਇੱਥੇ ਛੱਡੋ ਪਾਠ, ਛੱਡੋ, ਸਾਨੂੰ ਵੀ ਲੋੜ ਹੈ, ਮਾਇਆ ਦੀ ਲੋੜ ਹੈ, ਇੱਥੇ ਹੋਰ ਵੀ ਲੋੜ ਹੈ, ਸਹੀ ਜਾਂਦਾ ਸਾਰੀ ਚੀਜ਼ ਹੈ, ਤਾਂ ਕਰਕੇ ਫਿਰ ਬੰਦ ਹੋ ਗਏ। 2 ਸਾਲ ਇੱਥੇ ਦੋਹਾਂ ਪਿੰਡਾਂ ਦੇ ਮੇਰੇ ਕੋਲ ਆਉਂਦੇ ਰਹੇ, ਪਾਠ ਸ਼ੁਰੂ ਹੋਵੇ, ਮੈਂ ਕਿਹਾ ਪਾਠ ਆਓ ਕਰੋ, ਮਰਿਆਦਾ ਅਨੁਸਾਰ ਰਹਿਤ ਵਿੱਚ ਠੀਕ ਹੋਵੇ, ਬਾਣੀ ਦਾ ਨਿਤਨੇਮ ਹੀ ਹੋਵੇ, ਗ੍ਰਿਸ਼ਤੀ ਜਿਹੜੇ ਨੇ ਉਹਨਾਂ ਦੇ ਘਰ ਵਾਲੀਆਂ ਵੀ ਨਹੀਂ ਅਨਪੜ੍ਹ ਤਾਂ ਇੰਨੀਆਂ ਮਾਲਾ ਕਰਨ। ਫਿਰ ਕਿਹੜਾ ਇਸ ਪਾਠੀ ਨੂੰ ਪੁੱਛਿਓ, ਕਹਿੰਦੇ ਜੀ ਸਾਡੇ ਤਾਂ ਜਾਪ ਸਾਹਿਬ ਨਹੀਂ ਕੰਠ ਹੈ ਜੀ, ਸਾਡਾ ਤਾਂ ਇੰਨਾ ਨਹੀਂ ਹੈ ਨਿਤਨੇਮ, ਜਾਂ ਵੱਧ ਹੋ ਗਏ। ਹੁਣ ਦੇਖੋ ਵੀ ਕੀ ਜਾਂ ਹੋਰ ਕੇ ਇੱਥੇ ਸਿੰਘ ਵੀ ਹੋਰ ਘੱਟ ਹੋ ਗਿਆ ਜਾਂ ਹੋਰ ਚੀਜ਼ਾਂ ਨੇ, ਇਸ ਤਰ੍ਹਾਂ ਦੇ ਵਿਚਾਰ ਚੱਲਦੇ ਰਹੇ। ਸੋ ਇਸ ਕਰਕੇ ਸਹਿਜ ਪਾਠ ਇੱਥੇ ਹੁਣ ਨਾ ਪਾਠ, ਜੇ ਤਾਂ ਪਾਠ ਕਰਦਾ ਰਹੇ ਤਾਂ ਹੋ ਹੀ ਜਾਂਦਾ ਹੈ, ਨਹੀਂ ਤਾਂ ਪਾਠ ਵੀ 10-12 ਸਾਲ ਹੋ ਜਾਣ ਨਾ ਹੀ ਕਰੇ ਸਾਰਾ ਤਾਂ ਉਹ ਵੀ ਛੋੜਾ ਹੋ ਜਾਂਦਾ। ਇਸ ਕਰਕੇ ਇੱਥੇ ਦੇ ਜਿਹੜੇ ਅਖੰਡ ਪਾਠੀ ਸੀ ਉਹ ਵੀ ਉਹ ਸਹਿਜ ਪਾਠ ਵੀ ਮਸਾ ਰਹਿ ਗਿਆ ਉਹਨਾਂ ਦਾ। ਹਾਂ, ਕਿਸੇ ਨੂੰ ਸ਼ੌਂਕ ਹੋਵੇ ਜਿਵੇਂ ਸਾਧੂ ਸੀ, ਉਹ ਨਹੀਂ ਹਟਿਆ, ਉਹਦੀ ਨਿਗਾਹ ਵੀ ਘੱਟ ਗਈ, ਪਰ ਉਹ ਪਰਮੇਸ਼ੁਰ ਵੱਲ ਵੀ ਕਹਿੰਦਾ ਮੈਂ ਤਾਂ ਕਰਨਾ ਹੀ ਕਰਨਾ ਹੈ। ਉਹ ਹੈਗਾ ਹੁਣ ਇੱਕ ਹੋਰ ਆਇਆ ਵੀ ਉਹ ਵੀ ਮੈਂ ਤੂੰ ਭਵਾਂ ਅਖੰਡ ਪਾਠੀ ਹੈ, ਇੱਥੇ ਆ ਕੇ ਤਾਂ ਅਖੰਡ ਪਾਠੀ ਵੀ ਸਹਿਜ ਪਾਠੀ ਮਸਾਂ ਰਹਿ ਜਾਂਦੇ ਆ, ਹੁਣ ਆਉਂਦਾ ਨਹੀਂ ਕੋਈ। ਸੋ ਇਹ ਜਿਹੜਾ ਮੈਂ ਤਾਂ ਚਾਹੁੰਦਾ ਵੀ ਐਡੀ ਟਕਸਾਲ ਹੋਵੇ ਅਤੇ ਉਹਦੇ ਵਿੱਚ। ਫਿਰ ਕਹਿੰਦੇ ਜੀ ਇੱਥੇ ਜਿਹੜੇ ਦੂਸਰੇ ਪਾਸੇ ਦੇ ਸੀ ਉਹ ਕਹਿੰਦੇ ਐਡੀ ਟਕਸਾਲ ਹੋਵੇ ਅਤੇ ਇੱਥੇ ਕਥਾ ਨਾ ਹੋਵੇ, ਵੀ ਕਥਾ ਕਰਨ ਵਾਲੇ ਬਣ ਤਾਂ ਜਾਓ, ਕਿਉਂ ਹੀ ਸ਼ਬਦ ਕੰਠ ਕਰਕੇ ਜਾਂ ਮਾੜਾ ਮੋਟਾ ਇੱਧਰ ਕਰਕੇ ਅਤੇ ਜੀਵਨ ਵੀ ਕੁਛ ਨਹੀਂ ਅਤੇ ਉਹ ਵੀ ਨਹੀਂ, ਅਤੇ ਅਸੀਂ ਜੀ ਮੁਖੀ ਹਾਂ ਟਕਸਾਲ ਦੇ, ਮੈਂ ਮੁਖੀ ਹਾਂ, ਮੈਨੂੰ ਪੱਗ ਮਿਲੀ ਹੈ, ਅਤੇ ਹੈ ਕੁਛ ਵੀ ਨਹੀਂ, ਦੇਖ ਲਓ ਕਿੱਧਰ ਨੂੰ ਗਈ ਹੈ। ਹੁਣ ਇਹ ਜਪੀ ਤਪੀ ਜਿਹੜਾ ਜਪੀ ਤਪੀ ਹੋਵੇ, ਮੈਂ ਸੁਣਿਆ ਵਿਚਾਰ ਨਾਲ ਦੇਖਿਆ ਵੀ ਹੈ, ਜਿਹੜਾ ਜਪੀ ਤਪੀ ਇੱਕ ਥਾਂ ਜਪ ਕਰੇ ਉਹਦੀ ਦੂਜੀ ਪੀੜ੍ਹੀ ਅਖੀਰ ਤੀਜੀ, ਜੇ ਜਪ ਤਪ ਛੱਡ ਜਾਣਗੇ ਕੱਖ ਨਹੀਂ ਰਹਿੰਦਾ। ਉਹ ਸਥਾਨ ਜਾਂ ਹੋਰ ਚੀਜ਼ਾਂ ਕਰ ਲਓ, ਉੱਥੇ ਤੁਹਾਡਾ ਪ੍ਰਸਿੱਧ ਹੋ ਜਾਊਗਾ। ਸੋ ਇਹ ਜੋ ਸਹਿਜ ਪਾਠ ਰੱਖਿਆ ਸੀ ਉਸ ਵੇਲੇ ਇਹ ਆਇਆ ਵਾਕ, ਮੈਂ ਵੀ ਕੱਢ ਰੱਖਿਓ ਅਤੇ ਉਹਦੇ ਥੋੜ੍ਹੇ ਸਮੇਂ ਵਾਸਤੇ ਵਿਚਾਰ ਕਰ ਲਈਏ। ਮਹਾਰਾਜ ਕਿਰਪਾ ਕਰਨ, ਠੀਕ ਹੈ, ਜਿੰਨਾ ਕੋਈ ਮਹਾਰਾਜ ਕਿਸੇ ਨੂੰ ਮਾਈ ਭਾਈ ਨੂੰ ਬਲ ਬਖਸ਼ਦਾ ਆ ਅੰਮ੍ਰਿਤ ਛੱਕ ਕੇ ਇਸ਼ਨਾਨ ਕਰਕੇ ਅਭਿਆਸ ਕਰਦਾ ਹੈ, ਕੋਈ 2.5 ਘੰਟੇ ਕਰਦਾ ਹੈ ਮੂਲ ਮੰਤਰ ਦਾ, ਕੋਈ ਜਿਤਨੇ ਫਿਰ ਕਰਦਾ ਹੈ, ਕੋਈ 4 ਘੰਟੇ ਕਰਦਾ ਹੈ, ਕੋਈ 8 ਘੰਟੇ ਕਰਦਾ, ਕੋਈ ਲੱਗੇ ਹੀ ਰਹਿੰਦੇ ਨੇ ਉਹਨਾਂ ਦੀ ਅਤੇ ਰਹਿਤ ਵਿੱਚ ਉਹਨਾਂ ਦੀ ਗੁਰਸਿੱਖਾਂ ਕੀ ਹਰ ਤੂੜ ਦੇ ਹਮ ਪਾਪੀ ਪੀ ਗਟ ਪਾਏ, ਇਹ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਵੀ ਇਸ ਤਰ੍ਹਾਂ ਸੰਗਤ ਦੇ ਵਿੱਚ ਰਹਿਣਾ, ਉਪਦੇਸ਼ਾਂ ਨੂੰ ਘੁਮਾਉਣਾ। ਸੋ ਇਹ ਮਾਇਆ ਦਾ ਸਭ ਪ੍ਰਭਾਵ ਹੈ, ਇਤਨਾ ਜੋ ਕੁਛ ਅੱਜ ਕੱਲ੍ਹ ਕਲਯੁੱਗ ਦੇ ਵਿੱਚ ਜਾਂ ਅਸਥਾਨਾਂ 'ਤੇ ਦੇਖੋ ਜੀ, ਉੱਥੇ ਐਂ ਹੋ ਗਿਆ ਜੀ, ਉੱਥੇ ਐਂ ਹੋ ਗਿਆ, ਮਹਾਰਾਜ ਕਿਰਪਾ ਕਰਨ। ਇੱਥੇ ਵੀ ਕੋਈ ਕਸਰ ਨਹੀਂ ਰਹਿੰਦੀ ਹੈ ਇੰਨਾ ਸੰਕੋਚ ਹੋਣੇ ਕਰਕੇ। ਅਤਿਨਾ ਚੌਂ ਦਿਨਾਂ ਦੀ ਗੱਲ ਹੈ, ਇੱਥੇ ਇੱਕ ਜੀਪ 'ਤੇ ਆ ਗਏ, ਕੋਈ ਮੈਂ ਤਾਂ ਦੇਖੇ ਨਹੀਂ ਉਹ, ਕਿਉਂਕਿ ਮੈਂ ਤਾਂ ਸੁਹਾਣਾ ਅੰਦਰੋਂ ਇੰਨੇ ਜੋਗਾ ਹੀ ਹੈ ਅਤੇ ਆਪਣੇ ਦਰਸ਼ਨ ਕਰਕੇ ਮੁੜ ਜਾਂਦਾ ਹੈ। ਹੁਣ ਸੁਣ ਸੁਣਾ ਲਈਦਾ ਵੀ ਇੱਧਰ ਆ ਗਿਆ ਹੋਵੇ। ਇੱਥੇ ਆ ਗਏ 3-4 ਦਿਨ, ਦੁਪਹਿਰ ਦਾ ਵਕਤ ਸੀ ਅਤੇ ਉਹਨਾਂ ਦੇ ਨਾਲ ਕੁਛ ਬੰਦੇ ਵੀ ਸੀਗੇ ਅਤੇ ਉਹਨਾਂ ਨੇ ਜੋੜੇ ਨਹੀਂ ਖੋਲ੍ਹੇ ਅਤੇ ਆਹ ਜਿਹੜਾ ਰਸਤਾ ਆਉਂਦਾ ਧੁੱਪ ਸੀਗੀ, ਜੋੜਿਆਂ ਸਣੇ ਇੱਥੇ ਆ ਗਏ ਬਰਾਂਡੇ 'ਚ। ਉਹਨਾਂ ਕੋਲ ਕੁੱਕੂ ਕੋਲੇ ਦੀਆਂ ਬੋਤਲਾਂ ਸੀਗੀਆਂ, ਪਿਆਲੀਆਂ ਵੀ ਸੀਆਂ, ਉਹ ਸ਼ੱਕ ਲਗਾ ਕੇ ਬਾਹਰ ਸੁੱਟ ਦਿੱਤੀਆਂ। ਇੱਕ ਸਿੰਘ ਸੀ, ਹੈ ਤਾਂ ਉਹ ਨਰੋਆ, ਇੱਕ ਦੋ ਉਹਨੂੰ ਤਾਂ ਨਹੀਂ ਸਮਝਦਾ, ਪਰ ਉਹ ਜ਼ਿਆਦਾ ਸੀ, ਉਹ ਕਹਿੰਦੇ ਅਸੀਂ ਤਾਂ ਇਵੇਂ ਹੀ ਕਰਾਂਗੇ, ਪਿੱਛੇ ਕੀ ਹੋ ਗਿਆ, ਛੋਟੇ ਲੈਂਦੇ ਚਾਹ ਪੀ ਹੈ? ਹੁਣ ਕਿਹਾ ਵੀ ਠੀਕ ਹੈ, ਮੈਂ ਜੇ ਔਖਾ ਸੌਖਾ ਹੋਇਆ ਮੇਰੇ ਗਲ ਪੈਣਗੇ। ਉਹਨੇ ਹਰਦਿਆਲ ਸਿੰਘ ਨੂੰ ਲਿਆਂਦਾ ਅਤੇ ਇਹ ਫੌਜੀ ਜਵਾਨ ਸੀ ਜਾਂ ਉਹਨਾਂ ਨੇ ਕਿਹਾ ਵੀ ਤੂੰ ਤੁਸੀਂ ਕਿਉਂ ਇਸ ਤਰ੍ਹਾਂ ਜਾਂ ਹੋ? ਇਹ ਜਾਣਦਾ ਸੀ ਉਹ ਚੁਗਾਵੇਂ ਦਾ ਗ੍ਰੰਥੀ ਸੀ, ਉਹਦੇ ਨਾਲ ਆਏ ਸੀ। ਉਹ ਕਹਿੰਦਾ ਮੈਂ ਮਹਿਤੇ ਤੋਂ ਆਇਆ, ਮਹਿਤੇ ਤੋਂ ਪੜ੍ਹ ਕੇ ਆਇਆ ਜਾਂ ਉਹ ਮੈਂ ਤੁਸੀਂ ਮਹਿਤੇ ਦਾ ਵੀ ਫਿਰ ਵੀ ਟਕਸਾਲ ਕੁਛ ਨਾ ਕੁਛ ਤਾਂ ਉਹ ਜਿੱਥੇ ਕਿੱਥੇ ਹੈਗੇ ਹੀ ਹੈ, ਇੰਨਾ ਤਾਂ ਨਾ ਨਾਮ ਬਦਨਾਮ ਕਰਿਆ ਕਰੋ ਬਾਹਰ ਆ ਕੇ ਵੀ ਹਾਂ ਉੱਥੇ ਹੈ, ਹਾਂ ਉੱਥੇ ਹੀ ਫਿਰ ਇਹੋ ਜਿਹਾ ਹੁੰਦਾ। ਚਲੋ ਜੀ ਹੁਣ ਜਾ ਕੇ ਦੱਸਿਆ ਵੀ ਨਗਰ ਦੇ ਵਿੱਚ ਫਿਰ ਕੱਲ੍ਹ ਨੂੰ ਜੇ ਕੋਈ ਐਸਾ ਖੜਕਾ ਦੜਕਾ ਹੋਵੇ ਤਾਂ ਫਿਰ ਕਈ ਪਿੰਡ ਵਾਲੇ ਵੀ ਕਹਿਣ ਲੱਗ ਪੈਂਦੇ ਨੇ ਜੀ ਉਹਨਾਂ 'ਚ ਕੋਈ ਨਾ ਕੋਈ ਰਿਸ਼ਤੇਦਾਰ ਹੁੰਦਾ ਜਿਵੇਂ ਇੱਥੇ ਖੜਕਾ ਦੜਕਾ ਜਿਹਾ ਹੋ ਗਿਆ ਸੀ। ਹਾਂਜੀ, ਅਤੇ ਤੁਸੀਂ ਕਿਉਂ ਜੀ ਸਾਡੇ ਮੁੰਡਿਆਂ ਨੂੰ ਮਾਰਿਆ ਜੀ, ਆਹ ਕੀਤਾ? ਇਹਨੇ ਕਿਹਾ ਵੀ ਇੱਥੇ ਫਿਰ ਤਾਂ ਹੋਊਗਾ ਜੀ। ਉਸ ਤੋਂ ਬਾਅਦ ਅੱਜ ਦੀ ਗੱਲ ਹੈ, ਮੇਰੀ ਨਿਗਾਹ ਵੀ ਥੋੜ੍ਹੀ ਹੈ, ਪੂਰੀ ਨਹੀਂ, ਦੂਰ ਦੀ ਥੋੜ੍ਹੀ ਹੈ, ਨੇੜੇ ਤਾਂ ਦਰਸ਼ਨ ਕਰਨ ਜੋਗਾ ਹੈਗਾ, ਥੋੜ੍ਹੇ ਸ਼ਬਦ ਪੜ੍ਹ ਲੈਣਾ ਹੈ। ਉਮਰ ਦੇ ਹਿਸਾਬ ਦੇ ਨਾਲ ਮੈਂ ਬੈਠਾ, ਨਿਗਾਹ ਮੇਰੀ ਸਾਹਮਣੇ ਗਈ, ਇੱਕ ਮੁੰਡਾ ਆ ਗਿਆ। ਮੁੰਡਾ ਆ ਗਿਆ, ਉਹ ਨੇੜੇ ਤਾਂ ਹੋ ਜਾਂਦੇ, ਉਹਦੇ ਇੱਥੇ ਹੀ ਆਹ ਜਿਹੜੀਆਂ ਨਵੀਆਂ ਕੁੜਤੀਆਂ ਜਿਹੀਆਂ ਚੱਲੀਆਂ ਆ, ਬਾਹਾਂ ਨੰਗੀਆਂ, ਦੋਵੇਂ ਬਾਹਾਂ ਨੰਗੀਆਂ ਅਤੇ ਉਹ ਪਾਈ ਹੋਈ, ਕੋਈ ਕਿਵੇਂ ਆਉਂਦਾ ਕੋਈ ਕਿਵੇਂ ਆਉਂਦਾ, ਕੋਈ ਪੈਂਟਾਂ ਦੇ ਚੱਲੇ ਰਿਵਾਜ਼ ਨੇ ਉੱਤੇ ਮਾੜੀ ਜਿਹੀ ਚੱਕੀ ਹੋਣੀ, ਚਲੋ ਹੈ ਤਾਂ ਸਹੀ ਨਾ। ਮੇਰੇ ਮਨ ਵਿੱਚ ਆਇਆ ਵੀ ਠੀਕ ਹੈ। ਫਿਰ ਮੈਂ ਉੱਠ ਕੇ ਪਹਿਰੇਦਾਰਾਂ ਨੂੰ ਕਿਹਾ ਵੀ ਜੇ ਕੋਈ ਇਹੋ ਜਿਹਾ ਮੁੰਡਾ ਜਾਂ ਬੀਬੀ ਚੰਗੇ ਸ਼ੋਅ ਵਾਲੇ ਕੱਪੜੇ ਪਾ ਕੇ ਜਾਂ ਹੋਰ ਚੀਜ਼ ਆਉਂਦੀ ਹੈ ਅਤੇ ਦਿਖਾਉਂਦੀ ਹੈ ਆਪਣਾ, ਅਤੇ ਉਹਨਾਂ ਨੂੰ ਬੀਬੀਆਂ ਨੂੰ ਤਾਂ ਔਖਾ ਕਿਹਾ ਜਾਂਦਾ ਹੈ, ਡਰਦੇ ਵੀ ਰਹਿੰਦੇ ਹੈ, ਪਿੰਡ ਵਾਲੇ ਤਾਂ ਖਾਸ ਹੀ ਨਹੀਂ ਕਹਿੰਦੇ, ਕਿਉਂਕਿ ਪਿੰਡ ਵਾਲੇ ਕਰਕੇ ਵੇਖਿਆ ਨਾ, ਜੇ ਕਿਸੇ ਨੂੰ ਕਹੋ ਸਾਡੀ ਕੁੜੀ, ਇਹ ਸਾਡੀ ਕੁੜੀ ਨੂੰ ਐਂ ਕਹਿੰਦੇ ਹੋ, ਐਂ ਕਹਿੰਦੇ ਹੋ, ਸਾਡੇ ਮੁੰਡੇ ਨੂੰ ਐਂ ਕਹਿੰਦੇ ਹੋ। ਉਹ ਫਿਰ ਮੈਂ ਉਹਨਾਂ ਨੂੰ ਪਹਿਰੇਦਾਰਾਂ ਨੂੰ ਕਿਹਾ ਵੀ ਉਹੋ ਜਿਹਾ ਮੁੰਡਾ ਆਵੇ ਅਤੇ ਉਹਨੂੰ ਕਹਿ ਦੇ ਵੀ ਮੱਥਾ ਤਾਂ ਲੈ ਟੇਕ ਅਤੇ ਚਲੇ ਜਾ, ਇੱਥੇ ਜੇ ਆਉਣਾ ਤਾਂ ਸਾਧ ਸੰਗਤ ਹੈ, ਸਾਧ ਸੰਗਤ ਵਾਲਾ ਪਹਿਰਾਵਾ ਪਾ ਕੇ ਆਇਆ ਕਰੋ, ਇੱਥੇ ਕੋਈ ਕੌਡੀ ਥੋੜ੍ਹਾ ਖੇਡਣੀ ਹੈ, ਅਤੇ ਜਾਂ ਕੋਈ ਸਿਨੇਮੇ 'ਚ ਜਾਣਾ ਉੱਥੇ ਨਵੇਂ ਨਵੇਂ ਫੈਸ਼ਨ ਦੇਖਣੇ ਅਤੇ ਬਣਾਉਣੇ ਹੈ ਕੱਲ੍ਹ ਯੁੱਗ ਦੇ, ਇੱਥੇ ਆਓ ਤੁਸੀਂ ਦੂਜਿਆਂ ਨੂੰ ਵੀ ਖਰਾਬ ਕਰੋਗੇ। ਅਤੇ ਜਿਹੜੀ ਕੋਈ ਇਸ ਤਰ੍ਹਾਂ ਆਵੇ ਪਹਿਰਾਵੇ ਵਾਲੀ ਜਾਂ ਹੋਰ ਚੀਜ਼ ਹੈ ਉਹਨੂੰ ਹੀ ਕਹਿੰਦੀ ਕਿ ਬੀਬੀ ਮੱਥਾ ਟੇਕ ਅਤੇ ਇੱਥੇ ਆਉਣਾ ਅਤੇ ਇਸ ਤਰ੍ਹਾਂ। ਸੋ ਇਹ ਮਾਈਆਂ ਬੀਬੀਆਂ ਨੂੰ ਵੀ ਅਤੇ ਦੂਜਿਆਂ ਨੂੰ ਵੀ ਭਰਾਵਾਂ ਨੂੰ ਵੀ ਇਹ ਮੈਂ ਫਿਰ ਬੇਨਤੀ ਕਰਦਾ, ਇਹ ਬਹੁਤ ਸੋਹਣਾ ਤੁਹਾਡਾ ਮਾਹੌਲ ਤੁਸੀਂ ਬਣਾ ਲਿਆ ਕਿਰੜਾਈ ਕਰਕੇ, ਕਿਉਂਕਿ ਕਥਾ ਕਈ ਚਿਰ ਬੰਦ ਰਹੀ ਹੈ, ਮੈਂ ਕਿਹਾ ਜ਼ਰੂਰੀ ਇਹਨਾਂ ਨੂੰ ਕਥਾ ਸੁਣਾ ਕੇ, ਜਦੋਂ ਇਹ ਨਹੀਂ ਸੁਣ ਕੇ ਰਾਜੀ ਨਾ ਹੈ ਪ੍ਰਬੰਧ ਕਰਕੇ ਰਾਜੀ ਹੈ। ਸੋ ਵਾਹਿਗੁਰੂ ਦੀ ਕਿਰਪਾ ਹੋਈ ਅਤੇ ਬਾਹਰਲੇ ਵੀ ਤਾਨੇ ਮਿਹਣੇ ਬਥੇਰੇ ਵੱਜਦੇ ਰਹੇ ਸਾਨੂੰ, ਇੱਥੇ ਆਹ ਨਹੀਂ ਹੁੰਦਾ ਜੀ, ਇੱਥੇ ਆਹ ਨਹੀਂ ਹੁੰਦਾ। ਸੋ ਇਹ ਵਾਕ ਆਇਆ ਅਤੇ ਹੈ ਇਹ ਸਾਰਾ ਮਾਇਆ ਦਾ ਅਤੇ ਕਲਯੁੱਗ ਦਾ ਪ੍ਰਭਾਵ ਹੈ। ਪੜ੍ਹੋ ਜੀ,
ਸਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ।
ਮਾਇਆ ਜਿਹੜੀ ਹੈ, ਮਾਇਆ ਦੇ ਬਾਰੇ ਕਿਹਾ ਹੈ ਵੀ ਮਾਈ ਮਾਇਆ ਛਲ, ਤਿਰਨ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹਰ ਕਾ ਜਲ। ਮਾਇਆ ਦਾ ਜਿਹੜਾ ਸੁੱਖ ਦਿਖਾਉਂਦੀ ਅਤੇ ਚਮਤਕਾਰਾ ਦਿਖਾਉਂਦੀ ਹੈ ਨਾ, ਇਹ ਖਿੱਚਦੀ ਹੈ, ਅਤੇ ਸਾਡੇ ਪੰਜ ਤੱਤ ਵੀ ਮਾਇਆ ਜੀ ਨੇ, ਸਾਰੇ ਕੁਛ ਹੈ, ਅਤੇ ਕਲਯੁਗ ਦਾ ਸਮਾਂ ਵੀ ਹੈ, ਪੰਜੇ ਜਿਹੜੇ ਨੇ ਉਹ ਬਹੁਤ ਪ੍ਰਬਲ ਨੇ, ਉਹਦੇ ਵੱਸ ਹੋ ਕੇ ਕੋਈ ਕੋਈ ਜੀਵ ਹੈ ਜਿਹੜੇ ਇਹਦੇ ਪ੍ਰਭਾਵ ਤੋਂ ਨਿਕਲਣ ਦਾ ਯਤਨ ਕਰਦੇ ਨੇ ਅਤੇ ਜਿਹੜੇ ਨਿਕਲੇ ਹੋਏ ਨੇ ਉਹ ਤਾਂ ਉਹ ਜਾਣਦਾ ਵੀ ਉਹ ਕਿੰਨੇ ਕੁ ਜਾ ਉਹ ਸਮਝਦਾ ਹੈ, ਉਹਦਾ ਕੋਈ ਬਿਰਲਾ ਹੋ ਜਿਹਦਾ ਹਰ ਵੇਲੇ ਹੀ ਵਾਹਿਗੁਰੂ ਦੇ ਵਿੱਚ ਧਿਆਨ ਲਿਵਲੀਨ ਤਾਂ ਰਹੇ ਅਤੇ ਉੱਥੇ ਮਨ ਨਾ ਡੋਲੇ ਇੱਧਰ ਉੱਧਰ ਕਰਕੇ ਵੀ। ਮਾਇਆ ਮਮਤਾ ਮੋਹਣੀ, ਵੀ ਇਹਦਾ ਸੁੱਖ ਇੰਨਾ ਕੀ ਹੈ, ਮਾਇਆ ਮਾਈ ਮਾਇਆ ਛਾਲੇ ਛਲ ਰੂਪ ਹੈ ਤਿਰਨ ਕੀ ਅਗਨ। ਜਿਵੇਂ ਸਿਆਲ ਦੀ ਰੁੱਤ ਹੋਵੇ, ਠੰਡ ਬਹੁਤੀ ਪੈਂਦੀ ਹੋਵੇ ਅਤੇ ਕੱਖਾਂ ਦੀ ਅੱਗ ਬਾਲੋ, ਉਹ ਜਿੰਨਾ ਚਿਰ ਤਾਂ ਕੱਖ ਪੈਂਦੇ ਰਹਿਣ ਅਤੇ ਉੰਨਾ ਚਿਰ ਤਾਂ ਉਹ ਸੇਕ ਹੈ ਉਹਦਾ, ਨਹੀਂ ਤਾਂ ਉਹ ਥੋੜ੍ਹੇ ਚਿਰ 'ਚ ਬੁੱਝ ਜਾਂਦੀ। ਇਉਂ ਜਿੰਨਾ ਚਿਰ ਸਵਾਦਲੀਆਂ ਚੀਜ਼ਾਂ ਖਾਂਦੇ ਰਹੋ, ਸਪਰਸ਼ ਸੁਖ ਦੀਆਂ, ਰਸ ਦੀਆਂ, ਜਾਂ ਬੋਲਣ ਦੀਆਂ, ਜਾਂ ਸੁਣ ਦੀਆਂ, ਜਾਂ ਗਾਉਣ ਵਜਾਉਣ ਦੀਆਂ, ਉੰਨਾ ਚਿਰ ਤਾਂ ਹੈ ਇਹਦਾ। ਤਿੰਨ ਕੀ ਅਗਨ, ਮੇਘ ਕੀ ਛਾਇਆ, ਮੇਘ ਬੱਦਲ ਦੀ ਸ਼ਾਮ, ਇੱਕ ਤਾਂ ਝੜੀ ਲੱਗਣੀ ਵੱਖਰੀ, ਕਿਤੇ ਕਿਤੇ ਬੱਦਲ ਨਿਕਲਦੇ ਹੁੰਦੇ ਹੈ ਜਾਂ ਪਾਦਮ ਵਿੱਚ ਕੋਈ ਕੋਈ ਨਿਕਲੇ, ਉਹਦੀ ਛਾਂ ਥੋੜ੍ਹਾ ਚਿਰ ਹੀ ਰਹਿੰਦੀ ਹੈ ਤਾਂ ਸਹੀ, ਸੁਖਦਾਇਕ ਹੁੰਦੀ ਹੈ। ਗੋਬਿੰਦ ਭਜਨ ਬਿਨ ਹੜ ਕਾ ਜਲ, ਵੀ ਹੜ੍ਹ ਦਾ ਪਾਣੀ ਦਰਿਆਵਾਂ 'ਚ ਆਇਆ ਉਹ ਸਦਾ ਨਹੀਂ ਰਹਿੰਦਾ, ਉਹ ਥੋੜ੍ਹੇ ਚਿਰ ਵਾਸਤੇ ਰਹਿੰਦਾ। ਜਿੰਨਾ ਚਿਰ ਪਦਾਰਥਾਂ ਦੀ ਵਰਖਾ ਹੁੰਦੀ ਰਹੇ, ਇਹਦੇ ਕੋਲ ਜਵਾਨ ਉਮਰ ਹੋਵੇ, ਫਿਰ ਕੁਸੰਗਤ ਹੋਵੇ, ਖਾਣ ਪੀਣ ਦੀ ਖੁੱਲ ਹੋਵੇ, ਉਨਾ ਚਿਰ ਹੜ੍ਹ ਆਇਆ ਉਸ ਵੇਲੇ ਨਾ ਫਿਰ ਕਿਸੇ ਬੀਬੀ ਨਾਲ ਕਿਸੇ ਜਵਾਨ ਨਾਲ ਗੱਲ ਨਾ ਕਰੇ, ਫਿਰ ਨਹੀਂ ਤਾਂ ਉਲਟੇ ਪੈਣਗੇ। ਜੇ ਘਰ ਦੇ ਵੀ ਕੋਈ ਮੁੰਡੇ ਕੁੜੀਆਂ ਜਾਂ ਗੁਰਮੁਖ ਹੋਣ, ਉਹ ਹੋਰ ਪਾਸੇ ਜਾਣ ਤਾਂ ਉਹ ਉਹਨਾਂ ਦੀ ਵੀ ਨਹੀਂ ਸੁਣਦੇ, ਅਰੇ ਜਾ ਤੂੰ ਮੋਟਾ ਹੋਇਆ, ਉਹ ਦੂਜੇ ਆ ਗਈ, ਨੌ ਆ ਗਈ, ਜੁਦਾ ਕਰ ਦਿਓ ਸਾਨੂੰ। ਮਾਇਆ ਮਮਤਾ ਮੋਹਣੀ, ਇਹ ਕਿਉਂ ਐਸਾ ਹੋ ਰਿਹਾ ਹੈ? ਇਹਦੀ ਜਿਹੜੀ ਮਮਤਾ ਹੈ, ਮੇਰ ਹੈ, ਸਰੀਰ ਦੀ ਵੀ ਮੇਰ ਹੈ, ਪਦਾਰਥਾਂ ਦੀ ਵੀ ਮੇਰ ਹੈ, ਪਹਿਲਾਂ ਮੈਂ ਹਾਂ, ਪਹਿਲਾਂ ਮੈਂ ਹਾਂ ਅਤੇ ਫਿਰ ਉਹਦੀ ਮਮਤਾ ਮੇਰ ਹੈ। ਅਤੇ ਵਿਚਾਰ ਦ੍ਰਿਸ਼ੀ ਦੇ ਨਾਲ ਜੇ ਦੇਖੋ ਹੈ ਤਾਂ ਕੁਛ ਵੀ ਨਹੀਂ, ਜੇ ਸਰੀਰ ਹੈ ਤਾਂ ਕੋਈ ਬਣਾ ਸਕਦਾ ਇਹਨੂੰ ਆਪ? ਕਹਿੰਦੇ ਮਾਤਾ ਪਿਤਾ, ਅਤੇ ਮਾਤਾ ਪਿਤਾ ਦੇ ਜਿਹੜੀ ਰਕਤ ਬਿੰਦ ਹੈ ਉਹਨੂੰ ਕੋਈ ਬਣਾ ਸਕਦਾ? ਆਪ ਬਣਾਈ ਹੈ ਅਤੇ ਉਹਦੇ ਸੰਬੰਧ ਕਰਕੇ ਸਥੂਲ ਸਰੀਰ ਬਣਿਆ, ਅਤੇ ਸਥੂਲ ਸਰੀਰ ਨੂੰ ਬਣਾਇਆ ਕਿਸੇ ਨੇ ਆਪ? ਅਤੇ ਧਰਤੀ ਕਿਸੇ ਨੇ ਬਣਾਈ ਹੈ ਕਿ ਮੇਰੀ ਜ਼ਮੀਨ ਹੈ? ਇਹ ਫਿਰ ਉਸਦੇ ਵਿੱਚ ਜਿਹੜੀ ਮਮਤਾ ਹੈ ਨਾ, ਮੇਰ ਹੈ, ਐਵੇਂ ਇਹ ਤਾਂ ਹੈ ਰੱਬ ਦੀ ਸਾਰੀ ਚੀਜ਼, ਜੇ ਉਸੇ ਦੀ ਸਮਝ ਕੇ ਤਾਂ ਮੇਰ ਨਿਕਲ ਸਕਦੀ। ਚੰਗੀ ਸਾਧ ਸੰਗਤ ਹੋਵੇ, ਗੁਰੂ ਕੀ ਸਿੱਖਿਆ ਦਾ ਮੰਨਣ ਕਰਨ ਵਾਲਾ ਹੋਵੇ, ਫਿਰ ਵਿਚਾਰ ਦ੍ਰਿਸ਼ਟੀ ਹੋਵੇ, ਦੀਜੇ ਬੁੱਧ ਵਿਵੇਕਾ। ਮਾਇਆ ਮਮਤਾ ਮੋਹਣੀ, ਇਹ ਐਸੀ ਮੋਹਿਤ ਕਰਨ ਵਾਲੀ ਹੈ, ਖਿੱਚ ਪਾਉਣ ਵਾਲੀ ਹੈ, ਜਿਨ ਬਿਨ ਦੰਤਾਂ ਜਗ ਖਾਇਆ। ਸਾਰਾ ਸੰਸਾਰ ਜਿਤਨੇ ਵੀ ਲੋਕ ਨੇ, ਇੱਕ ਤਾਂ ਹੁੰਦੀ ਹੈ ਦੰਦ, ਦੰਦਾਂ ਨਾਲ ਚਿੱਠ ਕੇ ਚੀਜ਼ ਖਾਈ ਦੀ ਹੈ, ਇੱਕ ਬਿਨੇ ਦੰਦ ਲਾਏ ਤੋਂ ਹੀ ਕਹਿੰਦੇ ਅੰਦਰ ਲੰਘ ਗਈ, ਆਮ ਨਿਰਯਤਨ, ਉਹਨੂੰ ਬਹੁਤਾ ਨਹੀਂ ਉੱਦਮ ਕਰਨਾ ਪਿਆ ਮਾਇਆ ਨੂੰ, ਉਹ ਮੇਰ ਨਹੀਂ ਖਾ ਲਈ। ਜਿਹੜੀ ਮੇਰ ਸੀ ਨਾ, ਉਸੇ ਨੇ ਇੱਕ ਤਾਂ ਵੀ ਸ਼ਬਦ ਗਾਉਣੇ ਵਜਾਉਣੇ ਸੁਣੋ, ਚੰਗੇ ਰਾਗ ਰੰਗ, ਸ਼ਬਦ ਸਪਰਸ਼, ਸਰੀਰਕ ਸੁੱਖ, ਰੂਪ, ਚੰਗਾ ਰੂਪ ਵੇਖੋ, ਰੂਪ ਰੰਗ, ਸ਼ਬਦ ਸਪਰਸ਼, ਰੂਪ ਰੰਗ, ਰਸ, ਇਹ ਸਮਝ ਲਓ ਵੀ ਕੁਛ ਨਾ ਕੁਛ, ਜੇ ਕਿਸੇ ਨੇ ਰਸ ਰੁਸ ਪੀਣਾ, ਕੁਛ ਖੇਚਲ ਕਰਨੀ ਪੈਂਦੀ ਹੈ, ਪਹਿਲਾਂ ਲਿਆਓ ਫਲ ਫਰੂਟ, ਲਿਆਓ ਰਸ ਕੱਢੋ, ਜਾਂ ਹੋਰ ਚੀਜ਼ ਹੈ, ਕੁਛ ਹੋਵੇ ਨਾ, ਅਤੇ ਉਹ ਇਹ ਰਸ ਤੋਂ ਬਿਨਾਂ ਹੀ ਖਾ ਗਈ। ਮੇਰ ਜਿਹੜੀ ਹੈ ਜਿਹਨੇ ਬਿੰਦਨ ਤਾਂ ਜਗ ਖਾਇਆ, ਸਾਰਾ ਸੰਸਾਰ ਹੀ ਇਸਨੇ ਉਹਦਾ ਜੀਵਨ ਖਾ ਲਿਆ। ਜਿਹੜਾ ਪਰਮੇਸ਼ਰ ਦਾ ਸਿਮਰਨ ਵਾਲਾ ਸੀ, ਸ਼ਿਵਗੁਣਾਂ ਵਾਲਾ ਜੀਵਨ ਸੀ, ਉਹ ਖਤਮ ਕਰ ਦਿੱਤਾ। ਉਹ ਸੰਗਤ ਉੱਥੇ ਹੋਰ ਦੇ ਹੋ ਰਹੀ, ਉਹਨਾਂ 'ਚ ਨਾਂ ਨਹੀਂ ਲੈ ਸਕਦਾ। ਜਿਸ ਤਰ੍ਹਾਂ ਜਦੋਂ ਇਹ ਅੱਜ ਕੱਲ੍ਹ ਵਿਆਹ ਹੁੰਦੇ ਆ, ਉਹ ਕਹਿੰਦੇ ਜੀ ਗਾਉਣੇ ਵਜਾਉਣੇ ਵਾਲੇ ਲਿਆ, ਅਤੇ ਉਹ ਗਾਉਣੇ ਵਜਾਉਣੇ ਵਾਲੇ ਆਉਂਦੇ ਆ, ਨਾਲੇ ਤਾਂ ਪੈਸੇ ਖਰਚਦੇ ਆ, ਨਾਲੇ ਗਾਉਣੇ ਵਜਾਉਣੇ ਵਾਲੇ, ਨਾਲੇ ਉਹ ਰੱਬ ਤੋਂ ਫਿਰ ਉਲਟ ਪਾਸੇ ਜਾਂਦੇ ਆ, ਜੀਵਨ ਨੂੰ ਵਿਗਾੜਦੇ, ਜੀਵਨ ਨੂੰ ਖਾ ਜਾਂਦੇ ਆ, ਖਤਮ ਹੀ ਕਰ ਦਿੰਦੇ ਆ। ਜਿਨ ਬਿਨ ਤਨ ਤਨ ਜਗ ਖਾਇਆ, ਅੱਗੇ ਜੀ ਕੋਈ ਬਚਿਆ ਵੀ ਹੈ ਇਸ ਤੋਂ? ਹਾਂ ਪਹਿਲੇ ਚਲੋ ਜੀ।
ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ।
ਕਹਿੰਦੇ ਮਨਮੁਖ ਜਿਹੜੇ ਸੀ ਨਾ, ਐਸੇ ਕੁਸੰਗੀ ਪੁਰਸ਼ ਸੀ, ਗੁਰਮਤ ਦੇ ਉਲਟ ਚੱਲਣ ਵਾਲੇ, ਕੁਸੰਗਤ ਕਰਨ ਵਾਲੇ, ਉਹ ਤਾਂ ਉਹਨਾਂ ਦੇ ਜੀਵਨ ਤਾਂ ਬਸ ਖਤਮ ਕਰ ਦਿੱਤੇ, ਕੋਈ ਗੁਣ ਨਹੀਂ ਰਿਹਾ ਉਹਨਾਂ ਦੇ ਵਿੱਚ ਜੀਵਨ ਵਾਲਾ। ਮਨਮੁਖ ਖਾਧੇ ਗੁਰਮੁਖ ਉਭਰੇ, ਕਹਿੰਦੇ ਜਿਹੜੇ ਗੁਰਮੁਖ ਗੁਰੂ ਦੀ ਸ਼ਰਨ ਲੈ ਕੇ ਉਹ ਗੁਰੂ ਦੀ ਸਿੱਖਿਆ ਦੁਆਰਾ ਚੱਲਣ ਵਾਲੇ ਹੈ, ਮਨ ਬਾਣੀ ਸਰੀਰ ਕਰਕੇ ਇਹ ਚੀਜ਼ਾਂ ਕਿ ਗੁਰੂ ਉਹ ਬਚ ਗਏ ਜਿਹਨਾਂ ਨੂੰ ਗੁਰੂ ਕੀ ਓਟ ਹੈ, ਗੁਰੂ ਕੀ ਸ਼ਰਨ ਹੈ, ਜਿਹਨੇ ਆਪ ਨਹੀਂ ਕੁਛ। ਗੁਰਮੁਖ ਉਭਰੇ ਜਿਹਨੀ, ਕਹਿੰਦੇ ਉਹ ਕਿਹੜਾ ਜਿਹਨੀ ਸੱਚ ਨਾਮ ਚਿੱਤ ਲਾਇਆ। ਸੱਚਾ ਵਾਹਿਗੁਰੂ ਪਰਮੇਸ਼ਰ, ਸੱਚ ਸਰੂਪ ਵਾਹਿਗੁਰੂ ਹੈ, ਉਹਦੇ ਵਿੱਚ ਜਿਹਨਾਂ ਨੇ ਚਿੱਤ ਲਾ ਲਿਆ। ਹਰ ਵੇਲੇ ਚਿੱਤ ਦੇ ਵਿੱਚ ਵੀ ਉਹਨੂੰ ਸ਼ਰਧਾ ਭਾਵ ਨਾਲ ਚੇਤੇ ਰੱਖਦੇ ਹੈ, ਰਸਨਾ 'ਤੇ ਵੀ ਉਚਾਰਨ ਕਰਦੇ ਹੈ, ਹੋਰ ਅੱਖਾਂ ਨਾਲ ਵੀ ਜਿਹੜਾ ਉਹ ਵਾਹਿਗੁਰੂ ਪਰਮੇਸ਼ਰ ਦਾ ਦੂਜਾ ਰੂਪ ਨਹੀਂ ਵੇਖਣਾ, ਕੰਨਾਂ ਨਾਲ ਨਹੀਂ। ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰਨਾ, ਇਹ ਗੁਰਮੁਖਾਂ ਦਾ ਲੱਛਣ ਹੈ। ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰਨਾਉ। ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਏ ਠਾਉ, ਪਰ ਇਹ ਕੌਣ ਆਨੰਦ ਕਿਰਪਾ ਕਰੇ ਜਿਸਨੂੰ ਮੇ ਵਸਦੇ ਜਗ ਮੈਂ ਉਤਮ ਕਾਢੀਏ ਵਿਰਲੇ ਕਈ ਪੇ। ਮਨਮੁਖ ਆਡੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ। ਚਲੀਏ
ਬਿਨ ਨਾਵਾ ਜਗ ਕਮਲਾ ਫਿਰੈ, ਗੁਰਮੁਖ ਨਜ਼ਰੀ ਆਇਆ।
ਇਹ ਗੁਰਮੁਖਾਂ ਨੂੰ ਵਿਚਾਰ ਦ੍ਰਿਸ਼ਟੀ ਦੇ ਵਿੱਚ ਆਇਆ ਵੀ ਉਹ ਕਹਿੰਦੇ ਵੀ ਅਸੀਂ ਸਿਆਣੇ, ਅਸੀਂ ਸਿਆਣੇ ਹੈ। ਉਹ ਕਹਿੰਦੇ ਕਈ ਜਿਹੜੇ ਮਨਮੁਖ ਐਸੇ ਹੋਏ, ਐਵੇਂ ਇਹ ਤਾਂ ਕਮਲੇ ਲੋਕ ਹੈ, ਅਤੇ ਜਿਹੜੇ ਆ ਇਹ ਗੁਰਮੁਖ ਬਣਦੇ ਹੈ, ਨਾ ਇਹਨਾਂ ਨੂੰ ਖਾਣ ਦੀ ਨਾ ਪੀਣ ਦੀ ਮੌਜ ਹੈ, ਨਾ ਹੋਰ ਕੋਈ ਚੀਜ਼ ਹੈ, ਅਤੇ ਐਵੇਂ ਇਹ ਉੱਥੇ ਜਾ ਕੇ ਮਿਲਦਾ ਕੀ ਹੈ। ਬਿਨਾਂ ਵੈ ਜਗ ਕਮਲਾ, ਕਹਿੰਦੇ ਬਿਨਾਂ ਨਾਮ ਤੋਂ, ਸਤਿਗੁਰੂ ਸਾਹਿਬ ਜੀ ਦੀ ਸ਼ਰਨ ਤੋਂ, ਸਾਰਾ ਸੰਸਾਰ ਹੀ ਜਿਹੜਾ ਕੁਛ ਸੰਗਤ ਕਰਦਾ ਹੈ, ਜਿਹਨਾਂ ਦਾ ਖਾਣਾ ਪਾਉਣਾ ਠੀਕ ਨਹੀਂ ਹੈ, ਰਹਿਤ ਵਹਿ ਠੀਕ ਨਹੀਂ ਹੈ, ਪਰਾਏ ਥਾਂ ਭੁੱਲਦੇ ਨੇ, ਪਰਾਇਆ ਧਨ ਚੁਰਾਉਂਦੇ ਨੇ, ਸਭ ਕੁਛ ਕਰਦੇ ਨੇ, ਉਹ ਤਾਂ ਬਿਨ ਆਵੇ ਜਗ ਕਮਲਾ। ਕਮਲਾ ਉਹ ਹੁੰਦਾ ਜਿਹੜਾ ਉਲਟ ਪੁਲਟ ਗੱਲ ਕਰੇ ਅਤੇ ਉਲਟ ਪੁਲਟ ਕੰਮ ਕਰੇ। ਉਹਨਾਂ ਨੇ ਉਲਟ ਬੋਲਣਾ ਵੀ ਉਲਟ ਪੁਲਟ ਹੈ, ਅਤੇ ਗੱਲਾਂ ਵੀ ਅਤੇ ਸੁਣੀਆਂ ਗੱਲਾਂ ਜਿਹੜੀਆਂ ਉਹ ਵੀ ਉਲਟ ਪੁਲਟ ਸੁਣੀਆਂ ਨੇ, ਕੰਮ ਵੀ ਇਹਨਾਂ ਦੇ ਉਲਟ ਪੁਲਟ ਹੈ। ਇਹ ਕਮਲਿਆਂ ਦੇ ਲੱਛਣ ਹੈ। ਬਿਨ ਆਵੇ ਜਗ ਕਮਲਾ ਫਿਰੇ, ਪਰ ਇਹ ਕਿਹਨੂੰ? ਇਹ ਗੁਰਮੁਖਾਂ ਦੀ ਵਿਚਾਰ ਦ੍ਰਿਸ਼ਟੀ ਦੇ ਵਿੱਚ ਆਇਆ, ਗੁਰਮੁਖ ਨਜ਼ਰੀ ਹੈ, ਉਹ ਦੇਖਦੇ ਵੀ ਨਹੀਂ ਵੀ ਹਾਂ ਉਲਟ ਪੁਲਟ ਕੰਮ ਕਰਦੇ ਨੇ, ਬੋਲਦੇ ਨੇ ਉਲਟ ਪੁਲਟ। ਗੁਰਮੁਖ ਨਜ਼ਰੀ ਆਇਆ, ਪੜ੍ਹ ਦਿਓ।
ਧੰਦਾ ਕਰਤਿਆ ਨੇ ਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ।
ਦੇਖੋ ਜੀ, ਕੰਮ ਕਾਰ ਕਰੋ, ਧੰਦੇ ਸੰਸਾਰ ਦੇ ਕਰੋ, ਮਾਇਆ ਇਕੱਠੀ ਕਰੋ, ਹੋਰ ਕਰੋ, ਜਿਵੇਂ ਵੀ ਹੋ ਸਕਦੀ ਹੈ। ਜਿਹੜੇ ਉਹ ਜਿਹੜੇ ਪਾਪਾਂ ਬਾਜੋਂ ਹੋਵੇ ਨਾ ਹੀ, ਧੰਦਾ ਕਰਦਿਆਂ ਨੇਫਲ ਜਨਮ ਗਵਾਇਆ ਅਤੇ ਉਹ ਐਸੇ ਧੰਦੇ ਕੰਮ ਜਿਹੜੇ ਉਲਟ ਪੁਲਟ ਨੇ ਮਾਇਆ ਸੰਘਰੇ ਕਰਨ ਦੇ ਪਾਪਾਂ ਕਰਕੇ ਉਹ ਐਵੇਂ ਨਿਸਫਲ ਹੀ ਜਨਮ ਗਵਾ ਲਿਆ, ਧੰਦਾ ਕਰਦਾ ਨਿਸਫਲ ਜਨਮ ਗਵਾਇਆ। ਸੁਖਦਾਤਾ ਮਨ ਨਾ ਵਸਾਇਆ, ਅਸਲੀ ਸੁਖਾਂ ਦਾ ਦਾਤਾ ਪਰਮੇਸ਼ੁਰ ਹੈ, ਉਹਦੀ ਸ਼ਰਨ ਲੈਣੀ ਸੀ, ਉਹਦੀ ਭਗਤੀ ਕਰਨੀ ਸੀ, ਸਦੀਵੀ ਸੁੱਖ ਪ੍ਰਾਪਤ ਕਰਨਾ ਸੀ। ਅਤੇ ਉਹ ਮਨ ਦੇ ਵਿੱਚ ਹੀ ਨਹੀਂ ਕਦੇ ਵੀ ਚੇਤੇ ਕੀਤਾ, ਵਸਾਉਣਾ ਤਾਂ ਕਿੱਥੇ ਸੀ, ਬਸ ਤਾਂ ਹੋ ਜਾਂਦੀ ਜਿਵੇਂ ਧਰਤੀ 'ਚ ਬੂਟਾ ਜੰਮਿਆ ਅਤੇ ਅੱਗੇ ਵੱਧਦਾ ਫੁੱਲਦਾ। ਚਲੀਏ,
ਨਾਨਕ ਨਾਮ ਤਨਾ ਕਹੁ ਮਿਲਿਆ ਜਿਨ ਕੋ ਤੁਰ ਲਿਖ ਪਾਇਆ।
ਕਹਿੰਦੇ ਜੀ ਇਹ ਨਾਨਕ ਨਾਮ ਅਸਲੀ, ਉਹ ਕਹਿੰਦੇ ਜੀ ਆ ਬਹੁਤ ਫਿਰਦੇ ਨੇ ਸਾਧੂਆਂ ਦੇ ਭੇਖ ਦੇ ਵਿੱਚ, ਬਲਕਿ ਗੁਰੂਆਂ ਦੇ ਭੇਖ ਦੇ ਵਿੱਚ ਜੀ, ਨਾਮ ਲੈ ਲਓ ਨਾਮ ਲੈ ਲਓ, ਉਹ ਕਹਿੰਦੇ ਸਾਨੂੰ ਨਾਮ ਦਿਓ ਸਾਨੂੰ ਦੈ। ਇਹਦੇ ਨਾਮ ਇਸ ਤਰ੍ਹਾਂ ਹੀ ਥੋੜ੍ਹਾ ਹੋ ਜਾਂਦਾ। ਨਾਨਕ ਨਾਮ ਤਿੰਨਾਂ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ, ਜਿਨ੍ਹਾਂ ਨੇ ਪਹਿਲਾਂ ਸੰਗਤ ਕੀਤੀ ਹੈ, ਸੰਗਤ ਦੇ ਵਿੱਚ ਆਉਂਦੇ ਰਹੇ ਹੈ ਅਤੇ ਗੁਰੂ ਕੀ ਸਿੱਖਿਆ 'ਤੇ ਚੱਲਦੇ ਰਹੇ ਹੈ, ਪਰ ਹਾਲੇ ਪੂਰਨ ਪਦਵੀ ਨੂੰ ਪੂਰੇ ਗੁਰਮੁਖ ਨਹੀਂ ਬਣੇ, ਗਿਆਨ ਨਹੀਂ ਹੋਇਆ, ਸਾਖਿਆਤਾ ਨਹੀਂ ਹੋਈ, ਮਨ ਕੰਟਰੋਲ 'ਚ ਨਹੀਂ ਹੋਇਆ, ਫਿਰ ਉਹਨਾਂ ਨੂੰ ਫਿਰ ਪਰਮੇਸ਼ੁਰ ਨੇ ਲਿਖ ਦਿੱਤਾ ਵੀ ਤੂੰ ਇੰਨਾ ਕੀਤਾ ਹੈ ਅਤੇ ਅੱਗੇ ਇੱਥੋਂ ਹੀ ਸ਼ੁਰੂ ਹੋ ਜਾਊਗਾ। ਇਸ ਕਰਕੇ ਜਿਵੇਂ ਅਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਇਹਨਾਂ ਦਾ ਪਹਿਲਾਂ ਹੀ ਸੀ ਅਤੇ ਉੱਥੋਂ ਹੀ ਸ਼ੁਰੂ ਹੋ ਗਿਆ, ਉਸ ਤਰ੍ਹਾਂ ਦੀ ਸੰਗਤ ਦੇ ਵਿੱਚ, ਉਸ ਤਰ੍ਹਾਂ ਦੇ ਗੁਰਮੁਖਾਂ ਦੇ ਘਰ ਦੇ ਵਿੱਚ ਜਨਮ ਹੋ ਗਿਆ। ਨਾਨਕ ਨਾਮ ਤਿੰਨਾਂ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ, ਇਹਨਾਂ ਨੂੰ ਤੁਰ ਕੇ ਲਿਖ ਕੇ ਉਹਨਾਂ ਦੇ ਹਿਰਦੇ ਦੇ ਵਿੱਚ ਪਾ ਦਿੱਤਾ ਹੈ, ਉਹ ਪੱਤਰਕਾ ਪ੍ਰਵਾਨਾ ਪਾ ਦਿੱਤਾ ਹੈ। ਚਲੀ
ਮਹੱਲਾ ਤੀਜਾ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁਖਾ ਸਾਧ ਨਾ ਪਾਇਆ।
ਦੇਖੋ ਜੀ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਘਰ ਦੇ ਵਿੱਚ ਹੀ ਸਾਡੇ ਅੰਮ੍ਰਿਤ ਸਿੱਧਾ ਸ਼ਕਤੀ ਵਿਰਤੀ ਹੁੰਦੀ ਹੈ, ਸਿੱਧਾ ਇਹ ਅਰਥ, ਮੋਟਾ ਜਿਹਾ ਅਰਥ, ਘਰ ਦੇ ਵਿੱਚ ਹੀ ਅੰਮ੍ਰਿਤ ਐਨ ਭਰਪੂਰ ਹੈ। ਕਹਿੰਦੇ ਘਰਾਂ ਦੇ ਵਿੱਚ ਕਿੱਥੇ, ਕਿਸੇ ਘਰ ਦੇ ਵਿੱਚ ਹੈ ਅੰਮ੍ਰਿਤ ਦੇ ਭਾਂਡੇ ਭਰੇ ਹੋਏ? ਜੇ ਕੋਈ ਇਹ ਸ਼ੰਕਾ ਕਰੇ ਕਿ ਉੱਥੋਂ ਪੀ ਜਾਓ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਇਸ ਕਰਕੇ ਉਹ ਨਹੀਂ, ਇਸ ਦਾ ਉਸ ਚੀਜ਼ ਨੂੰ ਛੱਡ ਦਿਓ, ਬਾਹਰਲੀ ਚੀਜ਼ ਨੂੰ, ਉਹਦੇ ਅੱਗੇ ਚੱਲੋ। ਲੱਖਣਾ, ਲੱਖਣਾ ਤੋਂ ਵੀ ਅੱਗੇ ਵਿਅੰਜਨਾ, ਵਿਅੰਜਨਾ ਤੋਂ ਵੀ ਅੱਗੇ ਚਮਤਕਾਰ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਅੰਮ੍ਰਿਤ ਤਾਂ ਬਹੁਤ ਹੀ ਕਹਿੰਦੇ ਨੇ, ਅੰਮ੍ਰਿਤ ਕਹਿੰਦੇ ਦੁੱਧ ਨੂੰ ਵੀ ਅੰਮ੍ਰਿਤ ਕਹਿੰਦੇ, ਘਿਓ ਨੂੰ ਵੀ ਅੰਮ੍ਰਿਤ ਕਹਿੰਦੇ ਆ, ਦੇਵਤਿਆਂ ਦੇ ਵੀ ਅੰਮ੍ਰਿਤ ਕਹਿੰਦੇ ਆ, ਜੇ ਉਹ ਵੀ ਨਿਕਲਿਆ ਉਹ ਅੰਮ੍ਰਿਤ ਕਹਿੰਦੇ ਆ, ਪਰ ਉਹ ਅੰਮ੍ਰਿਤ ਨਹੀਂ ਹੈ। ਅੰਮ੍ਰਿਤ ਮ੍ਰਿਤੂ ਤੋਂ ਰਹਿਤ ਅਵਿਨਾਸ਼ੀ ਜਿਹੜਾ ਸਦਾ ਹੀ ਇੱਕ ਰਸ ਰਵੇ, ਉਹ ਕੇਵਲ ਪਰਮੇਸ਼ੁਰ ਹੈ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਹਿਰਦੇ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ੁਰ ਭਰਪੂਰ ਹੋ ਰਿਹਾ ਹੈ, ਜੋਤੀ ਸਰੂਪ ਹੋ ਕੇ। ਜਿਹੜੀ ਮੈਲੀ ਬਿਰਤੀ ਹਉਮੈ ਨਾਲ ਹੋਈ ਆ, ਉਹਦੇ ਨਾਲ ਸਮਝਣ ਵਾਸਤੇ ਸਾਡੀ ਜਿੰਦ ਜਾਨ ਜਿਹੜੀ ਹੈ, ਮੈਂ ਜਿਹਨੂੰ ਕਹਿੰਦੇ ਮੈਂ ਮਰ ਗਿਆ, ਮੈਂ ਬੜਾ ਖੁਸ਼ ਹੋ ਗਿਆ, ਉਹ ਹਾਲੇ ਮੈਲ ਲੱਗੀ ਹੋਈ ਹੈ ਸੰਗਤ ਕਰਕੇ, ਤਾਂ ਉਹਨਾਂ ਨੂੰ ਸਮਝ ਨਹੀਂ ਆਉਂਦੀ, ਪਹਿਲਾਂ ਹਿਰਦੇ ਦੀ ਨਹੀਂ ਸਮਝ ਆਉਂਦੀ। ਹੋਰ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ
ਸਾਧ ਨਾ ਪਾਇਆ,
ਜਿਹੜੇ ਮਨਮੁੱਖ ਨੇ ਕੁਸੰਗੀ ਪੁਰਸ਼ ਨੇ, ਉਹ ਤਾਂ ਕਹਿੰਦੇ ਵੀ ਆਹ ਜਗ ਮਿੱਠਾ, ਅਗਲਾ ਕਿੰਡਿੱਠਾ ਆ, ਖਾਓ ਪੀਓ, ਇਹਨਾਂ ਜੀ ਵਿੱਚ ਹੀ ਆਨੰਦ ਹੀ ਹੈ, ਅਮਲ ਸ਼ਮਲ ਖਾਓ ਜਾਂ ਹੋਰ। ਮਨਮੁੱਖਾਂ ਸਾਧ ਨਾ ਪਾਇਆ, ਮਨਮੁੱਖਾਂ ਨੇ ਕਿੱਥੇ ਕੋਈ ਸਤਸੰਗਤ ਹੋਵੇ, ਗੁਰੂ ਕੋਈ ਸਿੱਖਿਆ ਹੋਵੇ, ਸ਼ੁਭ ਕੋਈ ਸੇਵਾ ਕਰਨ ਦਾ ਸਾਨੂੰ ਕੋਈ ਚਿੱਤ ਟਿਕੇ ਕਿ ਫੇਰ ਹੀ ਉਹ ਆਨੰਦ ਆਵੇ। ਉਹਨਾਂ ਨੇ ਚਿੱਤ ਚੁੱਕਤਾ ਕੀ ਟਿਕਣਾ ਜਾਂ ਦੂਸਰੇ ਪਾਸੇ ਰਹਿਣਾ, ਉਹਨਾਂ ਨੇ ਸਵਾਦ ਕਿੱਥੇ ਆਉਣਾ ਫਿਰ ਅੰਦਰੋਂ, ਸੁਖ ਰੂਪ ਦਾ, ਆਨੰਦ ਰੂਪ ਦਾ, ਪਰਮੇਸ਼ੁਰ ਸਰੂਪ ਦਾ ਉਹਨਾਂ ਨੂੰ ਨਹੀਂ ਆ ਸਕਦਾ। ਚਲੀਏ, ਚਲੋ ਜੀ।
ਜਿਉਂ ਕਸਤੂਰੀ ਮਿਰਗ ਨ ਜਾਣੈ ਭ੍ਰਮ ਦਾ ਭਰਮ ਪਲਾਇਆ,
ਜਿਉਂ
ਕਸਤੂਰੀ ਮਿਰਗ ਨ ਜਾਣੈ ਭਰਮ ਦਾ ਭਰਮ ਭੁਲਾਇਆ,
ਜਿਉਂ ਕਸਤੂਰੀ ਮਿਰਗ
ਨਾ ਜਾਣੈ
ਜਾਣੈ। ਜਿਸ ਤਰ੍ਹਾਂ ਇੱਕ ਦ੍ਰਿਸ਼ਟਾਂਤ ਹੈ, ਬਾਹਰਲੀ ਚੀਜ਼ ਦਾ ਦੱਸਣਾ ਉਹਦਾ ਦੱਸ ਕੇ ਉਹਨੂੰ ਦ੍ਰਿਸ਼ਟਾਂਤ ਕਹਿੰਦੇ ਆ, ਕੋਈ ਅੰਦਰਲੀ ਔਖੀ ਚੀਜ਼ ਹੋਵੇ। ਜਿਸ ਤਰ੍ਹਾਂ ਕਸਤੂਰੀ ਇੱਕ ਹਰਨ ਹੁੰਦੇ ਆ, ਇੱਕ ਤਾਂ ਆਮ ਹੀ ਹਰਨ ਫਿਰਦੇ ਆ, ਇੱਕ ਹਰਨ ਵਾਹਿਗੁਰੂ ਨੇ ਐਸੇ ਬਣਾਏ ਉਹਨਾਂ ਦੇ ਪੇਟ ਦੇ ਵਿੱਚ ਚੁੰਨੀ ਦੇ ਵਿੱਚ ਕਸਤੂਰੀ ਹੁੰਦੀ ਹੈ, ਅਤੇ ਉਹ ਕਸਤੂਰੀ ਵਾਲੇ ਮਿਰਗ ਦੱਸਦੇ ਨੇ ਕੋਈ ਪਹਾੜਾਂ ਜਾਂ ਕੋਈ ਕਿਸੇ ਇਲਾਕੇ 'ਚ ਹੋਣਗੇ, ਜਿਵੇਂ ਚੰਦਨ ਵੀ ਹਰੇਕ ਥਾਂ ਨਹੀਂ ਹੁੰਦਾ, ਅਤੇ ਉੱਥੇ ਉਹਨਾਂ ਨੂੰ ਜਿਸ ਵੇਲੇ ਉਹਦੀ ਵਾਸ਼ਨਾ ਆਉਂਦੀ, ਜਦੋਂ ਹੇਠ ਨੂੰ ਨੱਕ ਕਰਦੇ ਤਾਂ ਉਹਦੀ ਵਾਸ਼ਨਾ ਤਾਂ ਆਉਣੀ ਹੈ ਕਸਤੂਰੀ ਦੀ। ਅਤੇ ਕਸਤੂਰੀ ਜੇ ਪਿਛਲੇ ਪਾਸੇ ਉਹਨਾਂ ਦੇ ਕੋਈ ਹਵਾ ਚੱਲੇ ਅਤੇ ਉਹ ਨੱਕ ਉਹਨਾਂ ਲੱਗ ਗਏ, ਉੱਧਰ ਨੂੰ ਵਾਸ਼ਨਾ ਆਉਂਦੀ ਹੈ, ਅਤੇ ਉਹ ਸਮਝਦੇ ਵੀ ਸਾਹਮਣੇ ਪਾਸੇ ਵਾਸ਼ਨਾ ਆਉਂਦੀ ਹੈ, ਉਹਨੂੰ ਭੱਜਦੇ ਨੇ ਉਹ ਸੁਗੰਧੀ ਲੈਣ ਵਾਸਤੇ। ਜਿਵੇਂ ਭੌਰਾ ਜਿਹੜਾ ਹੈ ਸੁਗੰਧੀ 'ਚ ਬਹੁਤ ਐਨ ਹੋ ਜਾਂਦਾ ਹੈ।
ਬੁਲਾਇਆ
ਅਤੇ ਭਰਮ ਦਾ, ਪਹਿਲਾਂ ਪੱਬੇ ਦੇ ਰਾਰੇ 'ਚ ਪੈਰ ਚਰਾਰਾ ਭਰਮ ਦਾ, ਭਰਮ ਨਾ ਉੱਥੇ ਭਟਕਣ ਦਾ, ਭਰਮ ਦਾ ਭਰਮ ਭੁਲਾਇਆ, ਭਰਮ ਕਰਕੇ ਭੁਲਾਇਆ ਹੋਇਆ ਉਸਦਾ ਮਨ, ਅਤੇ ਭਰਮ ਦਾ ਭਟਕਦਾ ਫਿਰਦਾ ਹੈ। ਬਲਕਿ ਇੱਥੋਂ ਤੱਕ ਵੀ ਝਾੜੀਆਂ ਦੇ ਵਿੱਚ ਵੀ ਉਹ ਸਿਰ ਦਿੰਦਾ, ਖਬਰੇ ਇਹਦੇ ਵਿੱਚ ਹੀ ਹੈ ਉਹ ਫਸਿਆ, ਕਿ ਝਾੜੀਆਂ ਸ਼ਿਕਾਰੀ ਆ ਕੇ ਉਹਨੂੰ ਮਾਰ ਦਿੰਦੇ ਨੇ। ਜਿਉਂ ਕਸਤੂਰੀ ਮਿਰਗ ਨਾ ਜਾਵੇ, ਉਹ ਮਨਮੁੱਖਾਂ ਸਾਧ ਨਾ ਪਾਇਆ। ਉਹ ਕਹਿੰਦੇ ਵੀ ਪਦਾਰਥਾਂ ਦੇ ਵਿੱਚ ਸਵਾਦ ਹੈ, ਇਹ ਦੇਖੋ ਇਹਨਾਂ ਦੇ ਵਿੱਚ ਹੈ, ਸ਼ਰਾਬ ਪੀਓ, ਡੋਡੇ ਪੀਓ, ਛਤਰ ਤਾਰਾ ਛਕੋ, ਹੋਰ ਵੀ ਕਹਿੰਦੇ ਅੱਗੇ ਤੋਂ ਅੱਗੇ ਅਮਲੇ ਬਹੁਤ ਨਿਕਲੇ ਨੇ। ਉਹਨਾਂ ਨੂੰ ਇਹ ਭਰਮ ਹੈ ਵੀ ਇਹਦੇ ਵਿੱਚ ਹੈ, ਪਰ ਹੈ ਉਹਦੇ ਵਿੱਚ ਸ਼ਕਤੀ ਹੈਗੀ ਜ਼ਰੂਰ ਪਰਮੇਸ਼ਰ ਦੀ ਰੱਖੀ ਹੋਈ, ਐਵੇਂ ਤਾਂ ਨਹੀਂ ਹੋ ਕਿਤੇ ਫਿਰਦੇ, ਉਹ ਸ਼ਕਤੀ ਰੱਖੀ ਹੋਈ ਹੈ। ਉਹ ਕਹਿੰਦੇ ਵੀ ਇਸ ਕਰਕੇ, ਪਰ ਉਹ ਜਿਹੜੀ ਹੈ, ਜਿਹੜੀ ਫੀਮ ਜਾਂ ਹੋਰ ਚੀਜ਼ ਹੈ, ਜਿਹੜੀਆਂ ਦਿਮਾਗੀ ਨਾੜੀਆਂ ਸੂਖਮ ਤੋਂ ਸੂਖਮ ਨੇ, ਉਹਨਾਂ ਨੂੰ ਉਹ ਅਮਲ ਦਿੰਦੀ ਹੈ, ਉਹ ਇਕਾਗਰ ਹੋ ਜਾਂਦੀ ਹੈ, ਉਹਨਾਂ ਦਾ ਮਨ ਨਹੀਂ ਭਟਕਦਾ। ਪੁੱਛ ਲਿਓ ਅਮਲੀ ਨੂੰ ਕਿ ਤੇਰਾ ਮਨ ਬਹੁਤ ਆ ਜਾਂਦਾ, ਉਹ ਜਿਹੜਾ ਮਨ ਜਿਹੜਾ ਉਹਦਾ, ਫਿਰ ਉਹ ਹਿਰਦਾ ਜਿਸ ਨੂੰ ਕਹਿੰਦੇ, ਜਿਸ ਵਿੱਚ ਪਰਮੇਸ਼ਰ ਹੈ ਨਾ, ਉਹਦੇ ਵਿੱਚ ਉਹਦਾ ਪਰਮੇਸ਼ਰ ਸੁਖਰੂਪ ਉਹਦਾ ਪ੍ਰਤੀਬਿੰਬ ਪੈਂਦਾ ਹੈ। ਜਿਸ ਤਰ੍ਹਾਂ ਪਾਣੀ ਮੈਲਾ ਹੋਵੇ, ਪਾਣੀ ਕਿਤੇ ਰੱਖਿਆ ਹੈ ਕਿਸੇ ਭਾਂਡੇ ਦੇ ਵਿੱਚ ਰੱਖਿਆ ਹੋਵੇ, ਚੰਗਾ ਪਾਣੀ ਰੱਖਿਆ ਹੋਵੇ, ਮੈਲਾ ਹੋਵੇ ਜਾਂ ਥੋੜ੍ਹਾ ਜਿਹਾ ਸਾਫ਼ ਥਾਂ ਦਾ ਹੋਵੇ, ਧਰਤੀ 'ਤੇ ਪਵਾਂ ਹੋਵੇ, ਮੈਲਾ ਹੋਵੇ ਅਤੇ ਹਿਲਦਾ ਹੋਵੇ, ਉਹ 'ਚ ਮੂੰਹ ਨਹੀਂ ਦਿਸਦਾ। ਪਾਣੀ 'ਚੋਂ ਮੈਲ ਨਿਕਲੀ ਹੋਵੇ ਅਤੇ ਹਿਲਦਾ ਨਾ ਹੋਵੇ, ਤਾਂ ਉਹਦੇ 'ਚ ਆਪਣਾ ਮੂੰਹ ਦਿਸਦਾ। ਇਸੇ ਤਰ੍ਹਾਂ ਹੀ ਜਦੋਂ ਉਹ ਤਾਂ ਉਹਦੇ ਵਿੱਚ ਉਹਨਾਂ ਨੂੰ ਫਿਰ ਉਹਦਾ ਪ੍ਰਤੀਬਿੰਬ ਪੈਂਦਾ ਵੀ ਹਾਂ ਇਹ ਸੁਖ ਰੂਪ ਹੈ, ਜਿਵੇਂ ਜਿਵੇਂ ਅਮਲ ਖਾਂਦੇ। ਗੁਰਮੁਖ ਜਿਹੜੇ ਨੇ ਉਹ ਨਾਮ ਸ਼ਬਦ ਬਾਣੀ ਦੁਆਰਾ ਇਕਾਗਰ ਕਰਦੇ ਨੇ ਹਿਰਦੇ ਨੂੰ, ਜਿੰਨਾ ਹਿਰਦਾ ਹੁੰਦਾ ਹੈ ਸਿਮਰੋ ਸਿਮਰ ਸਿਮਰ ਸੁਖ ਪਾਓ। ਉਹ ਕਹਿੰਦੇ ਵੀ ਇਹ ਪਰਮੇਸ਼ਰ ਦਾ ਆਨੰਦ ਹੈ, ਸੁਖ ਸਰੂਪ ਹੈ। ਜਿਉਂ ਕਿ ਸੂਰੀ ਮਿਰਗ ਨੇ ਜਾਣੇ ਭਰਮ ਦਾ ਭਰਮ ਭੁਲਾਇਆ, ਪੜ੍ਹੋ ਜੀ ਅੱਗੇ।
ਗੁਰਮੁਖ ਅੰਮ੍ਰਿਤ ਤਜ ਬਿਕ ਸੰਗ੍ਰਹਿ ਕਰਤਾ ਆਪ ਖੁਆਇਆ।
ਗੁਰਮੁਖ ਨੇ ਮਨਮੁਖ
ਜਿਉਂ ਕੁਛ ਤੂੰ ਭਰਮ ਦਾ ਭਰਮ ਭੁਲਾਇਆ, ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤਾ ਆਪ ਖੁਆਇਆ।
ਦੇਖੋ ਅੰਮ੍ਰਿਤ ਰੂਪ ਹੈ, ਸੁਖ ਰੂਪ ਹੈ ਉਹ ਅੰਮ੍ਰਿਤ ਤਜ ਬਿਖ ਸੰਗ੍ਰਹਿ, ਅਤੇ ਵਿਸ਼ਿਆਂ ਨੂੰ ਜਿਹੜੇ ਵਿਸ਼ੇ ਨੇ ਵਿਉਹ ਰੂਪ, ਉਹਨਾਂ ਨੂੰ ਇਕੱਠਿਆਂ ਕਰਦੇ ਹਾਂ ਅਸੀਂ, ਉਹਨਾਂ ਵਿੱਚ ਲੱਗਦੇ। अमृत तज भिक्षण करता है आप खुआ। करते ने यह असूल बनाया है कि जे तुम इधर लगोगे तो फिर मेरे वाल नहीं आ सकते। यही जी उन्होंने इच्छा है, वह कहते सानू इधर भगती की लड़ नहीं, संगत जलाने की लड़ नहीं। कहते चंगा, रब कहना चंगा, फ्री तुरी चलो। करता है आप खुआया। उन्होंने जेडे ख्याल से उन्होंने अनुसार उन्होंने होर करते वाहगुरु परमेश्वर ने उधर ही भुला के भुलाया है।
जी भई अंदर ब्रह्म दिखाया,
किसी किसी जेडे सत्संगी है गुरु की शरण करते हैं, शरण लेंदे है, अभ्यास बाणी करते ने, गुरमुख बिरले सोझी पई। किसी बिरले गुरमुख नूं इस गल की समझ पई है, गुरमुख बिरले सोझी पई।
अंदर ब्रह्म दिखाया,
उन्होंने अंतर मुख हो के यो ब्रह्म स्वरूप सुख स्वरूप प्रतख कर देता है। चलिए,
तन मन शीतल होया, रसना हर साध आया।
उन्होंने तन से मन भी ऐन शांत हो गया, विषय वाली पटकती पटकता नहीं है। उसका लक्षण की है, जपद्या जपद्या रसना तो उन्होंने रसना से भी स्वाद आने लग पाया। चलिए, ऐसे गुरमुख है, वो कहना मैं बाणी पढ़ता ही पढ़ता रहना, मैनू बड़ा के रस आने लग पाया। चंगे भाग है, सानू तो आया नहीं हाले, असि तेरे वागू पढ़ नहीं सकते हमने। चलो,
तन मन शीतल होया, रसना हर साध आया।
चलो अगे चलो,
शब्द ही नाम पुजै, शब्द मेल मलाया।
वो नाम की गल सी, कहने गुरु का उपदेश कमावे ता नाम प्रगट हुंदा है, अपने आप चलता है, या उसका भाव अगे तो शब्द ही नाम उपजै,
शब्द मेल मलाया।
शब्द लाए मन दे नाल जोड़ी रखिए ते मन शुद्ध हो करके जड़ी है वो वाहिगुरु परमेश्वर ने फिर अपने मिलाप दे विच उनू मेल लिया।
शब्द है जग
मेल, शब्द विच इन्होंने जिन मेलिया अपने आप उनू मिला लिया। चलिए,
बिन शब्द है सब जग बौराना, बिरथा जन्म गवाया।
बिना शब्द उपदेश गुरु की सिख्या तो मनन तो बिना कुसंगी पुरशां ने सब जग जगड़ा वो इस तरह कमड़िया वांगू ही फिरदा है, होर ही गल्लां होर ही कम है उन्होंने। चलिए,
अमृत एको शब्द है नानक गुरमुख पाया।
अमृत बहुत सारे कहने भी अमृत है, भी अमृत एको ब्रह्म है, शब्दार्थ ब्रह्म भी है। हाँ, वो लक्षण या होर उपाधि वृत्ति करके वो अर्थ ग्रहण होते हैं। हाँ जी,
अमृत एको शब्द है नानक गुरमुख पाया।
सतगुरु साहब गुरु नानक साहब जी की मोर छाप के नाल गुरु अमरदास साहब जी फरमाते हैं, गुरमुख
अमृत एको शब्द है नानक गुरमुख पाया।
जेडे गुरमुख ने ना उन्होंने उस ब्रह्म स्वरूप वाहिगुरु परमेश्वर अमृत स्वरूप ने प्राप्त कर लिया। चलिए जी अगे,
पौड़ी सो हर पुरख अगम है, कहो कित बुद पाई है।
ये जी भी सुनया साध सुंदर दे विचों भी या गुरमुखा तो भी है, रब मिलता क्यों नहीं छेती, होर पास ये चीज़ा छेती मिल जाए ने। वो कहते मन जड़ा साडा जिधर लग्या वो नहीं प्राप्त कर सकता, उधरों हटे दूजे पासे लगे, उस मन की गमता तो सो हर पुरख अगम है, वो अगम है, दसो भी उन्हें प्राप्त किवें करिए। चलिए जी,
कहो कित बिद पाइए,
दसो किस ढंग दे नाल तरीके दे नाल साधन दे नाल पाइए।
तिस रूप न रेख अदृष्ट,
कहो ओदा कोई रूप नहीं है, रूप न रेख न रंग किस त्रिगुण ते प्रापिन, तिस रूप न रेख ना कोई मछ कछ रेख आई है, तिस रूप न रेख अदृष्ट ते दिसण तो भी बिना है। जेड़ा रूप रंग रेख दिसण वाली चीज वो नाशवंत होगी, इस करके जेड़ा रब न इस तरह बनाउणगे वो नहीं, जो शुद्ध नहीं विचार उन्होंने। ਚਲੀਏ।
ਕਹੋ ਜਨ ਕਿਉਂ ਧਿਆਈ ਹੈ,
ਦੱਸੋ ਉਸ ਵਾਹਿਗੁਰੂ ਪਰਮੇਸ਼ਰ ਨੂੰ। ਫਿਰ ਤੁਸੀਂ ਕਹਿੰਦੇ ਜੀ ਚੇਤੇ ਕਰੋ, ਦਿਸਣ ਵਾਲੀ ਚੀਜ਼ ਹੋਵੇ, ਰੂਪ ਰੇਖ ਵਾਲੀ ਹੋਵੇ, ਅਤੇ ਉਹ ਦੱਸੋ ਕਿਸ ਤਰੀਕੇ ਦੇ ਨਾਲ ਉਹਨੂੰ ਧਿਆਈਏ। ਕਹਿੰਦੇ ਧਿਆਨ ਕਰੋ, ਉਹਦਾ ਧਿਆਨ ਕਰੋ। ਚਲੀਏ
ਨਿਰੰਕਾਰ ਨਿਰੰਜਨ ਹਰਿ,
ਕਹਿੰਦੇ ਧਿਆਨ ਤਾਂ ਜਾਂ ਮੂਰਤੀ ਦਾ ਹੁੰਦਾ ਜਾਂ ਵੈਭਾਂ ਵਾਲੀ ਚੀਜ਼ ਦਾ ਹੁੰਦਾ ਆ, ਉਹਨੂੰ ਕਿਵੇਂ ਧਿਆਈਏ।
ਨਿਰੰਕਾਰ ਨਿਰੰਜਨ ਹਰਿ ਅਗਮ ਕਿਆ ਕਹੇ ਗੁਣ ਗਾਈਐ।
ਨਿਰੰਕਾਰ ਨਿਰੰਜਨ ਹਰ ਅਗਮ, ਉਹ ਨਿਰਾਕਾਰ ਹੈ, ਨਿਰਾਕਾਰ ਹੈ, ਨਿਰਾਕਾਰ ਜਿਵੇਂ ਆਪਣੇ ਆਕਾਰ ਨਹੀਂ ਹੈ, ਹਰਸ ਪੈਰ ਵਾਲੇ ਨਿਰਾਕਾਰ ਨਿਰੰਜਨ। ਨਿਰੰਜਨ ਮਾਇਆ ਤੋਂ ਵੀ ਉਹ ਸ਼ੁੱਧ ਸਰੂਪ ਹੈ, ਕੋਈ ਮਾਇਆ ਰੂਪ ਵੀ ਹੈ ਨਹੀਂ ਪਿਪਲਾਉਣ। ਨਿਰੰਕਾਰ ਨਿਰੰਜਨ ਹਰ ਅਗਮ, ਅਤੇ ਮਨ ਤੋਂ ਵੀ ਅਗਮ ਹੈ, ਹਰ ਅਗਮ।
ਕਿਆ ਕਹੇ ਗੁਣ ਗਾਈਐ,
ਦੱਸੋ ਕਿਸ ਤਰ੍ਹਾਂ ਕਹਿੰਦੇ ਉਹਦੇ ਗੁਣ ਗਾਓ ਤੁਸੀਂ, ਜੇ ਨਹੀਂ ਦਿਸਦਾ ਗੁਣ ਗਾਓ। ਕਿਆ ਕਹਿ ਗੁਣ ਗਾਈਏ, ਫਿਰ ਗੁਣਾਂ ਨਾਲ ਉਹ ਕੀਰਤਨ ਸ਼ਬਦ ਖਿਆਲ ਦੇ ਨਾਲ ਨਾਮ ਨੂੰ ਜਪੋ, ਉੱਥੇ ਖਿਆਲ ਰੱਖੋ। ਕੀ ਕਹਿੰਦੇ ਜੀ ਧਿਆਨ, ਜਿਸ ਵਸਤੂ ਦਾ ਆਕਾਰ ਵਾਲੀ ਚੀਜ਼ ਜਿਹੜੀ ਨਹੀਂ, ਉਹਦਾ ਧਿਆਨ ਕਿਵੇਂ ਹੋਊਗਾ? ਆਹ ਕੀ ਗੱਲ ਹੈ, ਸਿਟੀਆਂ ਜਿਹੀਆਂ ਮਾਰੀ ਜਾਂਦੀਆਂ ਨੇ। ਕਿਸੇ ਦਾ ਮੋਬਾਈਲ ਲੈ ਜਾਂ ਹੋਰ ਹੈ ਕੀ, ਬੱਚਿਆਂ ਨੇ ਗੱਲਾਂ ਸੁਣਨੀ ਹੈ ਕਿ ਇੱਥੇ ਰੌਲਾ ਪਾਉਣਾ। ਨਿਰੰਕਾਰ ਹਰ ਅਗਮ
ਗੁਣ ਗਾਈਏ,
ਕੀ ਕਹਿ ਕਹਿ ਕੇ ਉਸਦੇ ਗੁਣਾਂ ਦਾ ਆਪਦਾ ਗਾਉਣਾ ਕਰੀਏ।
ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ,
ਜਿਸ ਨੂੰ ਆਪ ਹੀ ਵਾਹਿਗੁਰੂ ਕਿਰਪਾ ਕਰਕੇ ਬੁਝਾ ਦੇ ਸਤਸੰਗਤ ਗੁਰਾਂ ਦੁਆਰਾ, ਉਹ ਵਾਹਿਗੁਰੂ ਪਰਮੇਸ਼ਰ ਦੇ ਰਸਤੇ ਤੇ ਪੈ ਜਾਂਦਾ ਹੈ। ਚਲੀਏ ਜੀ
ਗੁਰਪੂਰੇ ਬੇਖਾਲਿਆ ਗੁਰ ਸੇਵਾ ਪਾਈਐ।
ਲਓ ਜੀ ਅਖੀਰ ਤੇ ਸਪਸ਼ਟ ਕਰ ਦਿੱਤਾ, ਗੁਰਪੂਰੇ ਬੇਖਾਲਿਆ ਪੂਰਨ ਗੁਰੂ ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਨਿਖਾਲ ਦਿੱਤਾ ਪਰਮੇਸ਼ੁਰ ਨੂੰ ਪ੍ਰਤੱਖ ਪੜਦਾ। ਕਿਵੇਂ? ਗੁਰੂ ਕੀ ਸੇਵਾ, ਸੇਵਾ ਕੀ ਆਗਿਆ ਵਿੱਚ ਚੱਲਣੇ ਕਰਕੇ, ਉਪਦੇਸ਼ਾਂ ਨੂੰ ਘੁਮਾਉਣੇ ਕਰਕੇ। ਗੁਰਪੂਰੇ ਵੇਖਾਲਿਆ ਗੁਰ ਸੇਵਾ ਪਾਈਏ, ਧਿਆਨ ਦੀ ਗੱਲ ਸੀ। ਦੇਖੋ ਧਿਆਨ ਆਪਾਂ ਇੱਕ ਵੀ ਕਹਿੰਦੇ ਵੀ ਠੀਕ ਹੈ, ਅੱਖਾਂ ਦੁਆਰਾ ਕੋਈ ਮੂਰਤੀ ਵਿੱਚ ਜਾਂ ਕਿਸੇ ਆਦਮੀ ਦੇ ਵਿੱਚ ਉਹਦੇ ਵਿੱਚ ਨਿਗਾਹ ਲਾਉਣੀ, ਉੱਥੇ ਧਿਆਨ ਲਾਉਣਾ। ਇਹ ਵੀ ਹੁੰਦਾ ਵੀ ਕਹਿੰਦੇ ਵੀ ਧਿਆਨ ਦਿਓ, ਖਿਆਲ ਦਿਓ, ਖਿਆਲ ਨੂੰ ਕਹਿੰਦੇ ਆ, ਖਿਆਲ ਕਰੋ ਇੱਧਰ ਸੁਣਨ ਵਾਲੀ। ਉਹ ਜਿਹੜਾ ਖਿਆਲ ਆ ਉਸਨੂੰ ਉਹਦੇ ਵਿੱਚ ਰੂਪ ਰੰਗ ਰੇਖ, ਫਿਰ ਸੁੱਖ ਸਰੂਪ ਹੈ, ਅਨੰਤ ਸਰੂਪ ਹੈ, ਸਤ ਸਰੂਪ ਹੈ, ਚੇਤਨ ਸਰੂਪ ਹੈ। ਗੁਰਪੂਰਾ ਵੇਖਾ ਲਿਆ ਗੁਰ ਸੇਵਾ ਕਰ, ਇਹੀ ਹੈ ਫੀਲਿੰਗ, ਇਹੀ ਪੰਕਤੀ ਹੈ। ਗੁਰਪੂਰਾ ਵੇਖਾ ਲਿਆ ਗੁਰ ਸੇਵਾ ਪਾਈ, ਸਤਿਗੁਰੂ ਪੂਰਿਆਂ ਨੇ ਇਹ ਉਹਨੂੰ ਸਾਖਿਆਤ ਕਰਤਾ ਵੀ ਸੇਵਾ ਕਰੀਏ, ਆਗਿਆ ਦੇ ਵਿੱਚ ਚੱਲੀਏ, ਤਾਂ ਇਸ ਤਰੀਕੇ ਨਾਲ ਪ੍ਰਾਪਤ ਕਰੀਦਾ ਹੈ। ਸੋ ਉਹ ਗੁਰਮੁਖ ਪਿਆਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਗੁਰੂ ਕੀ ਸ਼ਰਨ ਲਈ ਗੁਰੂ ਕੇ ਬਚਨਾਂ ਨੂੰ ਕਮਾਇਆ ਮਨ ਬਾਣੀ ਸਰੀਰ ਕਰਕੇ ਉਹਨਾਂ ਮਹਾਂਪੁਰਸ਼ਾਂ ਦੀ ਸੰਗਤ ਦੇ ਨਾਲ, ਅਤੇ ਫਿਰ ਅੱਗੇ ਇਹ ਸੇਵਾ ਕਰਦੇ ਰਹੇ ਇਸ ਸਥਾਨ 'ਤੇ, ਬਾਹਰ ਅੰਦਰ ਵੀ। ਸੋ ਉਹਨਾਂ ਦਾ ਇਹ ਅੱਜ ਦੇ ਦਿਨ ਅਖੀਰਲੀ ਇਹ ਆਪਣੇ ਜੋ ਪ੍ਰਚਾਰ ਵਿਚਾਰ ਜਾਂ ਸੰਗਤਾਂ ਦੀ ਸੇਵਾ ਦੀ ਅਖੀਰਲਾ ਦਿਨ ਸੀ, ਅੱਜ ਦੇ ਦਿਨ ਉਹਨਾਂ ਨੇ ਆਪਣੀ ਇਹ ਸੇਵਾ ਸੰਪੂਰਨ ਕੀਤੀ, ਅਤੇ ਵਾਹਿਗੁਰੂ ਪਰਮੇਸ਼ੁਰ ਦੇ ਹੁਕਮ ਦੇ ਵਿੱਚ ਉਹ ਆਪਣੇ ਪੰਜ ਭੌਤਿਕ ਸਰੀਰ ਦੇ ਤਾਂ ਹੀ ਪਹਿਲਾਂ ਹੀ ਮਿਲੇ ਹੁੰਦੇ ਨੇ, ਉਹਨਾਂ ਦੇ ਮਨ ਬੁੱਧ ਸੂਖਮ ਸਰੀਰ ਉਹਦੇ ਵਿੱਚ ਇੱਕ ਰੂਪ ਹੋ ਗਏ। ਸੋ ਵਿਚਾਰ ਕਰਦਿਆਂ ਹੋਇਆਂ ਜੋ ਵੀ ਭੁੱਲਾਂ ਹੋਈਆਂ ਜਾਂ ਕੋਈ ਕਰੜਾ ਬੋਲ ਗਿਆ ਖਿਮਾ ਕਰਨੀ, ਅਤੇ ਮੈਂ ਤਾਂ ਕੀ ਕਹਿੰਦਾ ਵੀ ਮੇਰਾ ਵੀ ਸਰੀਰ ਵਿੜਦਾ, ਪਾਠ ਕਰਨ ਵਾਲੇ ਦਾ ਵੀ ਵਿੜਦਾ, ਅਤੇ ਤੁਸੀਂ ਹੁਣ ਹੋਰ ਕਥਾਬਾਤ ਕਿਉਂ ਕਰ ਲਿਆ ਕਰਨ। ਪਰ ਉਹ ਫਿਰ ਕਹਿੰਦੇ ਜੀ ਇਸ ਤਰ੍ਹਾਂ ਇਸ ਤਰ੍ਹਾਂ, ਚਲੋ ਇਹ ਹੁਣ ਸਾਡੀ ਮਰਜ਼ੀ, ਫਿਰ ਤਾਂ ਇਸ ਤਰ੍ਹਾਂ ਦੀ ਕਠਾਈ ਹੋਇਆ ਕਰੂਗੀ, ਮੈਨੂੰ ਉੱਚੀ ਬੋਲਣਾ ਪਿਆ ਕਰੂਗਾ, ਕੋਈ ਮੇਤੋਂ ਵੀ ਭੁੱਲਾਂ ਹੋਇਆ ਕਰਨੀ ਹੈ, ਛੁੱਪੁਲ ਚੁੰਗ ਦੀ ਸੇਵਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ, ਗੁਰਪੂਰੈ ਵੇਖਲਿਆ ਗੁਰ ਸੇਵਾ ਪਾਈਐ।
ਵਾਹਿਗੁਰੂ ਜੀ ਕਾ ਖਾਲਸਾ। ਮੈਂ ਭੁੱਲ ਗਿਆ ਕੋਈ ਵਿਚਾਰ ਤਾਂ ਥੋੜ੍ਹੀ ਜਿਹੀ ਵੱਧ ਦੱਸਣੀ ਸੀ, ਜਿਹੜੀ ਅਰਥਾਂ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਰਥਾਂ ਦੀ ਵਿਚਾਰ ਦੀ ਟਕਸਾਲ ਕਹਿ ਰਹੇ ਹੋ, ਸੰਪਰਦਾ ਕਹਿ ਰਹੇ ਹੋ, ਇਹ ਚੱਲੀ ਹੈ ਉਹਨੂੰ, ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੰਪੂਰਨ ਮਹਾਰਾਜ ਨੇ ਲਿਖਵਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਕਿ ਉਹਦੇ ਅਰਥ ਪੜ੍ਹਾਏ ਹੈ ਸ਼੍ਰੀ ਦਮਦਮੇ ਸਾਹਿਬ, ਅਤੇ ਜਿਨ੍ਹਾਂ ਦੀ ਅੱਗੇ ਫਿਰ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਜੀ, ਇਸ ਤਰ੍ਹਾਂ ਹੋਰ ਗੁਰਮੁਖੀ ਸੇਵਾ ਕਰਦੇ ਕਰਦੇ ਆਏ, ਉਹ 300 ਸਾਲਾਂ ਉੱਥੇ ਵਿਸਤਾਰਪੂਰਵ ਵਿਸ਼ਾਲ ਤੌਰ 'ਤੇ ਉਹ ਯਾਨ ਮਨਾਉਣ ਵਾਸਤੇ ਉਪਰਾਲੇ ਹੋ ਰਹੇ ਨੇ। ਕੋਈ 23 ਤੋਂ ਲੈ ਕੇ ਮਹੀਨਾ ਕੁ ਵਾਰ ਪਾਠ ਬੋਧ ਸਮਾਗਮ ਵੀ ਇੱਥੇ ਜਿਹੜੇ ਇਸ ਸੰਪਰਦਾ ਵਿੱਚੋਂ ਅੱਗੇ ਤੋਂ ਅੱਗੇ ਪੜ੍ਹ ਕੇ ਗਏ ਉਹ ਜਤਨ ਗਿਆਨੀ ਹਰਭਜਨ ਸਿੰਘ ਜੀ ਹੈ, ਆਪਣੇ ਗਿਆਨੀ ਹਰਦੀਪ ਸਿੰਘ ਜੀ ਹੈ, ਗਿਆਨੀ ਭੋਲਾ ਸਿੰਘ ਜੀ ਹੈ, ਹੋਰ ਗਿਆਨੀ ਜਰਨੈਲ ਸਿੰਘ ਜੀ ਹੈ। ਮੈਨੂੰ ਕਹਿੰਦੇ ਸੀ ਮੈਥੋਂ ਤਾਂ ਵੀ ਹੁੰਦਾ ਨਹੀਂ, ਹੁਣ ਤੁਸੀਂ ਅੱਗੇ ਕਰੀ ਚੱਲੋ, ਉਹ ਕਰੀ ਚੱਲਦੇ ਜਿਹਨਾਂ 'ਚ ਹਿੰਮਤ ਹੈ ਉੱਥੇ ਜਾਓ ਅਤੇ ਕਰੋ ਉਹਦੇ ਬਾਰੇ ਵੀ ਕੁਛ ਥੋੜ੍ਹਾ ਜਿਹਾ। ਆਪਣੇ ਟਾਈਮ ਤਾਂ ਕਾਫੀ ਹੋ ਗਿਆ, ਥੋੜ੍ਹੇ ਮਿੰਟਾਂ 'ਚ ਆਪਣੇ ਇਸ ਬਾਰੇ ਵੀ, ਜੀਵਨ ਬਾਰੇ ਵੀ 5-7 ਮਿੰਟਾਂ 'ਚ ਗਿਆਨੀ ਹਰਭਜਨ ਸਿੰਘ ਜੀ ਦੱਸ ਦੇਣਗੇ, ਅਤੇ ਫਿਰ ਗਿਆਨੀ ਆਪਣੇ ਕਪੂਰ ਸਿੰਘ ਜੀ ਮਹੰਤ ਜਿਨ੍ਹਾਂ ਨੂੰ ਕਹਿੰਦੇ ਆ, ਉਹ 5-7 ਮਿੰਟ ਬੋਲ ਲੈਣਗੇ, ਫਿਰ ਅਰਦਾਸ ਹੋਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਆ ਜਾਓ ਜੀ ਗਿਆਨੀ ਹਰਭਜਨ ਸਿੰਘ ਜੀ।